दंडौत बंदन अनेक बार सर्व कला समरथ डोलन ते राखो प्रभु नानक दे कर हथे ज्ञान अंजन गुरदियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकाग्र करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी थेहड़ी पहुंचे ने। उत्थे एक हुक्मनाथ ना दा अजमती रहिंदा सी जिहड़ा एक वारी पहलां भी सतगुरां नूं मिलिया सी ते सतगुरां नूं उसने आख्या सी कि तुसीं अपने आप नूं गुरु कहाउंदे हो कि तुहाडे विच कोई करामात है जां कि खल मखाली हो। इस तरह दी गल उहने पहलां एक वारी सतगुरां नूं कीती सी। उहने आख्या सी कि मैनूं तां यकीन आएगा जेकर मैं तुहाडी करामात देखांगा। कल इथों तक कथा पहुंची सी, अज इथों अगे मैं प्रारंभ करदा। सुन गुर कहियो हो तो तिस ताई डेरा कर जबै तुव थाई। ग्रंथाकार भाई संतोख सिंह जी लिखदे ने उस वेले उस हुक्म नाथ नूं सतगुरु गोविंद सिंह सच्चे पातशाह जी ने आख्या सी कि जदों तेरे कोल आण के असीं डेरा लावांगे उस वेले तैनूं करामात दिखावांगे। तबै दिखावे दिड़ होए रहिए अब देखण को नहीं कुछ कहिए। उस वेले सतगुरु गोविंद सिंह जी ने आख्या सी उस वेले दृढ़ता नूं तारण करके तू पक्का रवे असीं अपनी करामात तेनूं दिखावांगे। इस वेले कोई करामात देखण दी इच्छा नूं तारण ना कर। देख नाथ को गाथ चितारी ए तो करामात चह पारी। कवि संतोख सिंह जी लिखदे ने कि इस वेले जदों सतगुरु गोविंद सिंह जी उत्थे पहुंचे ने उस नाथ नूं जदों सतगुरां ने देखिया ते पूरा जरा वरतांत पहला वापर चुका सी ओ सारा ही सतगुरां नूं याद आया। सतगुरु जी विचारदे ने ए तो करामात चह पारी भाव के ते उही हुक्म नाथ है जिहड़ा के सानूं कहिंदा सी कि अपनी करामात दिखाओ। बैठो हो तो अपने थाना तरकश तेले कर गुर बाना। अपनी जगह दे उते ए हुक्म नाथ बैठा होया सी। सतगुरु गोविंद सिंह सच्चे पातशाह जी चल के उस नाथ दे लागे पहुंचे ने। अपने पत्थे दे विचों सतगुरु गोविंद सिंह सच्चे पातशाह जी ने एक बाण कढ़िया भाव के तीर कढ़िया। छित सो छुआए सीस संग लायो बहुर नाथ सो बाक अलायो। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਤੀਰ ਪਹਿਲਾਂ ਧਰਤੀ ਦੇ ਨਾਲ ਛੁਹਾਇਆ ਤੇ ਫਿਰ ਉਹੀ ਤੀਰ ਉਸ ਹੁਕਮਨਾਥ ਦੇ ਸਿਰ ਦੇ ਉੱਤੇ ਲਾ ਦਿੱਤਾ। ਸਿਰ ਤੇ ਲਾਉਣ ਤੋਂ ਬਾਅਦ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਇੰਜ ਆਖਿਆ, ਹੁਕਮਨਾਥ ਕੋ ਆਪਣੀ ਗਾਥਾ ਰਾਜੀ ਹੈ ਆਨੰਦ ਕੇ ਸਾਥਾ। ਸਤਿਗੁਰੂ ਜੀ ਕਹਿੰਦੇ ਨੇ, ਹੇ ਹੁਕਮਨਾਥ ਆਪਣੀ ਗਾਥਾ ਦਾ ਬਿਆਨ ਕਰ, ਆਪਣੇ ਪ੍ਰਸੰਗ ਨੂੰ ਸੁਣਾ, ਰਾਜੀ ਹੈ ਆਨੰਦ ਕੇ ਸਾਥਾ। ਹੇ ਹੁਕਮਨਾਥ ਤੂੰ ਰਾਜੀ ਖੁਸ਼ੀ ਹੈ ਆਨੰਦ ਦੇ ਵਿੱਚ। ਸੁਣਤ ਨਾਥ ਬੋਲਿਓ ਤੇ ਸਮੋ ਗੁਰ ਗੋਬਿੰਦ ਸਿੰਘ ਲਿਓ ਮਮ ਨਮੋ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਹੁਕਮਨਾਥ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੇਰੀ ਨਮਸਕਾਰ ਨੂੰ ਕਬੂਲ ਕਰੋ, ਪ੍ਰਵਾਨ ਕਰੋ। ਮੈਂ ਰਾਜੀ ਕਰ ਦੀਨ ਸਦੀਨ ਸਭ ਕਾਰਜ ਤੇ ਖਾਰਜ ਕੀਨ। ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਰਾਜੀ ਕਾਹਦਾ ਹੋਣਾ। ਸੱਚੇ ਪਾਤਸ਼ਾਹ ਜੀ ਮੈਂ ਕਰਾਮਾਤ ਕਰਕੇ ਰਾਜੀ ਸੀ, ਪਰ ਸੱਚੇ ਪਾਤਸ਼ਾਹ ਜੀ ਤੁਸੀਂ ਸਾਰੀ ਕਰਾਮਾਤ ਮੇਰੇ ਤੋਂ ਖੋ ਕੇ ਮੈਨੂੰ ਦੇਣ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਸਭ ਕਾਰਜ ਤੇ ਖਾਰਜ ਕੀਨ, ਅੱਜ ਤੇ ਸਾਰਿਆਂ ਕਾਰਜਾਂ ਤੋਂ ਮੈਨੂੰ ਖਾਰਜ ਕਰ ਦਿੱਤਾ ਕਿਉਂਕਿ ਮੇਰੀ ਕਰਾਮਾਤ ਤੁਸੀਂ ਜਬਤ ਕਰ ਲਈ ਹੈ। ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਕੀਤਾ ਕਿ ਜਿਹੜਾ ਤੀਰ ਉਸ ਦੇ ਸਿਰ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਲਾਇਆ ਸੀ ਉਸੇ ਤੀਰ ਦੇ ਰਾਹੀਂ ਹੀ ਸਤਿਗੁਰਾਂ ਨੇ ਉਹਦੀ ਸਾਰੀ ਕਰਾਮਾਤ ਉਹਦੇ ਵਿੱਚੋਂ ਖਿੱਚ ਲਈ ਸੀ। ਇਸ ਕਰਕੇ ਉਹ ਕਹਿੰਦਾ ਕਿ ਮੈਂ ਕਾਹਦਾ ਰਾਜੀ ਹਾਂ। ਸੱਚੇ ਪਾਤਸ਼ਾਹ ਜੀ ਕਰਾਮਾਤਾਂ ਕਰਕੇ ਮੈਂ ਰਾਜੀ ਸੀ, ਪਰ ਤੁਸੀਂ ਤੇ ਸਾਰਿਆਂ ਕੰਮਾਂ ਤੋਂ ਮੈਨੂੰ ਖਾਰਜ ਕਰ ਦਿੱਤਾ। ਕਿਸ ਤਰੀਕੇ ਦੇ ਨਾਲ ਵਾਪਰਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਨੂੰ ਬਿਆਨ ਕੀਤਾ। ਰੂਪੇ ਆਣਿਓ ਚੱਲ ਇੱਕ ਟਾਬ ਕੰਡੇ ਸਤ ਗੁਰਾਂ ਨੇ ਕੱਟੀ ਦੁਪਹਿਰ ਹੈ ਸੀ ਉਥੋਂ ਚੱਲ ਅੱਗੇ ਥੇੜੀ ਜਾ ਰਹੇ ਜੋਗੀ ਰਹਿੰਦਾ ਉਥੇ ਨਾਲ ਲਹਿਰ ਹੈ ਸੀ। ਕਰਾਮਾਤ ਦਿਖਾਓ ਆਖਦਾ ਆ ਗੁਰਾਂ ਕਹਿਆ ਦਿਖਾਲਣੀ ਕਹਿਰ ਹੈ ਸੀ। ਜੋਗੀ ਹੱਠ ਕੀਤਾ ਗੁਰਾਂ ਖਿੱਚ ਲਿਆ ਉਹਦੇ ਵਿੱਚ ਜੋ ਸਿੱਧੀ ਦਾ ਜ਼ਹਿਰ ਹੈ ਸੀ। ਹੱਥ ਜੋੜ ਕੇ ਚਰਨੀ ਡਿੱਗ ਪਿਆ ਹੱਥ ਜੋੜ ਕੇ ਚਰਨੀ ਡਿੱਗ ਪਿਆ ਡਿੱਠਾ ਗੁਰਾਂ ਨੂੰ ਸਿੱਧੀ ਦਾ ਬਹਿਰ ਹੈ ਸੀ। ਸੂਰਜ ਸਾਹਮਣੇ ਭਲਾ ਕਰਤਾਰ ਸਿੰਘਾ ਕਿਵੇਂ ਜੁਗ ਨੂੰ ਸਕਦਾ ਠਹਿਰ ਹੈ ਸੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਜੋਗੀ ਨੇ ਹੱਟ ਕੀਤਾ ਤੇ ਸਤਿਗੁਰਾਂ ਨੇ ਸਾਰਾ ਹੀ ਜਿਹੜਾ ਸਿੱਧੀ ਦਾ ਜ਼ਹਿਰ ਸੀ ਉਹਨੂੰ ਕੱਢ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਡਿੱਗ ਪਿਆ, ਕਿਉਂਕਿ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਸੂਰਜ ਦੇ ਸਾਹਮਣੇ ਕਿਸੇ ਟਟਹਿਣੇ ਦੀ ਜ਼ਰੂਰਤ ਨਹੀਂ ਹੈ ਆਪਣੇ ਪ੍ਰਕਾਸ਼ ਨੂੰ ਕਰ ਸਕੇ। ਭਾਵ ਕਿ ਕਿੱਥੇ ਜੁਗ ਨੂੰ ਇੱਕ ਟਟਹਿਣਾ ਰਾਤ ਦੇ ਵੇਲੇ ਥੋੜੀ ਜੀ ਚਮਕ ਦੇਣ ਵਾਲਾ ਤੇ ਕਿੱਥੇ ਵਿਸ਼ਾਲ ਸੂਰਜ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਇਕਦਮ ਚਾਨਣ ਦੇ ਨਾਲ ਭਰ ਦਿੰਦਾ। ਭਾਵ ਕਿ ਟਟਹਿਣੇ ਵਰਗਾ ਜੁਗਨੂ ਵਰਗਾ ਉਹ ਜਿਹੜਾ ਨਾਥ ਸੀ ਉਹ ਸਤਿਗੁਰਾਂ ਦੇ ਸਾਹਮਣੇ ਠਹਿਰ ਨਾ ਸਕਿਆ, ਭਾਵ ਕਿ ਹੇਠੀ ਹੋ ਗਈ। ਸਤਿਗੁਰਾਂ ਨੇ ਤੀਰ ਦੇ ਰਾਹੀਂ ਉਹਦੀ ਕਰਾਮਾਤ ਨੂੰ ਖਿੱਚ ਲਿਆ। ਗੁਰੂ ਕਹਿਓ ਦੇਖੈ ਅਬ ਠੌਰ ਚਲੀਏ ਦਿੱਲੀ ਨਗਰ ਲਾਹੌਰ। ਸਤਿਗੁਰੂ ਜੀ ਫਿਰ ਮਜ਼ਾਕ ਦੇ ਲਹਿਜੇ ਦੇ ਨਾਲ ਕਹਿੰਦੇ ਨੇ ਹੁਕਮਨਾਥ ਜੀ ਚੱਲੋ ਇਸ ਜਗ੍ਹਾ ਤੋਂ ਹੁਣ ਉੱਠ ਕੇ ਚੱਲੀਏ, ਚੱਲੋ ਕਰਾਮਾਤ ਦੇ ਨਾਲ ਦਿੱਲੀ ਜਾਈਏ, ਚੱਲੋ ਲਾਹੌਰ ਦੀ ਨਗਰੀ ਨੂੰ ਘੁੰਮ ਕੇ ਆਈਏ। ਕਿਤਕ ਸਮੇਂ ਮੈਂ ਚੱਲ ਪੁਣੇ ਆਵੇ ਜੇ ਤੇਰੇ ਚਿੱਤ ਮੈਂ ਪਾਵੇਂ। ਸਤਿਗੁਰੂ ਜੀ ਹੁਕਮਨਾਥ ਨੂੰ ਕਹਿੰਦੇ ਨੇ ਕਿ ਜੇਕਰ ਘੁੰਮਣ ਦੀ ਤੇਰੇ ਮਨ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਤੇ ਚਲੋ ਤੁਸੀਂ ਆਪਣੀ ਸਿੱਧੀ ਦੇ ਨਾਲ ਆਪਣੀ ਕਰਾਮਾਤ ਦੇ ਨਾਲ ਲਾਹੌਰ ਚਲੇ ਜਾਓ, दिल्ली चले जाओ, थोड़े देर तो बाद सतगुरु जी कहिंदे ने वापस आ जावांगे, चलो चलिए, क्योंकि अपनी करामात दी शक्ति दे नाल एकदम जिथे मर्जी ये जाया करदा सी। तां सतगुरु जी कहिंदे ने हुण चल लाहौर दस जाना है कि दिल्ली जाना है। नाथ कह निष्पल अभिलाखा, जय बे उचित नमो को राखा। हाथ जोड़ के हुक्म नाथ ने आख्या कि सच्चे पातशाह जी, मेरिया सारिया लालसावां, मेरिया सारिया तमन्नावां निष्फल ने, बेकार ने। जय बे उचित नमो को राखा, सच्चे पातशाह जी मैं की दिल्ली जाना, मैं की लाहौर जाना, सच्चे पातशाह जी किते जान जोगा तुसे मैनू छड्या ही। खैच निकारा सारी उदारा, कर फोकट मोको अब डारा। हुक्म नाथ कहिंदा है कि करामाती रूपी जड़ा वड्डा सार तत सी, ओ ते तुसी मेरे तो खिंच लिया, ते सच्चे पातशाह जी एक फोग बना के खाली करके मैनू रख दिता। सत गुर भन्यो कामना तेरी, अजमत जाचत फली कनेरी। ते सतगुरु गोविंद सिंह जी हुक्म नाथ नू कहिंदे ने, कहिंदे ने हे नाथ जी, ए ते तुहाडी कामना सी, ए ते तुहाडी इच्छा सी, तुसी आख्या सी मैनू कि कोई करामात दिखा, ते सतगुरु जी कहिंदे ने तेरी कामना पूरी हुई है। अजमत जाचत फली कनेरी, तू अजमत दी मंग करदा सी, करामात दिखाउण दे वास्ते कहिंदा सी, ते सतगुरु जी कहिंदे ने करामात ही फल रही है, ਇਹ ਕਰਾਮਾਤ ਹੀ ਸਭ ਕੋਈ ਕਰ ਰਹੀ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਰਾਮਾਤ ਵੀ ਵਿਸ਼ੇਸ਼ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਾਮਾਤ ਦਿਖਾ ਵੀ ਦਿੱਤੀ ਹੈ, ਕਿਉਂਕਿ ਉਹਦੀ ਸਾਰੀ ਸਿੱਧੀ ਖਿੱਚ ਲਈ ਹੈ ਸਤਿਗੁਰਾਂ ਨੇ ਆਪਣੀ ਕਰਾਮਾਤ ਕਰਕੇ, ਵਧੀਆ ਜਵਾਬ ਦਿੱਤਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਾਮਾਤ ਉਹਦੀ ਦੂਰ ਕਰਕੇ ਉਹਨੂੰ ਚੇਟਕੀ ਫਕੀਰ ਜ਼ਾਹਰ ਕਰ ਦਿੱਤਾ ਹੈ। ਭਾਵ ਕਿ ਸਤਿਗੁਰਾਂ ਨੇ ਆਖਿਆ ਸੀ ਕਿ ਕਰਾਮਾਤ ਨਹੀਂ ਦਿਖਾਉਣੀ, ਕਰਾਮਾਤ ਕਰ ਵੀ ਦਿੱਤੀ ਹੈ, ਪਰ ਉਹਦੀ ਸਾਰੀ ਕਰਾਮਾਤ ਖਿੱਚ ਲਈ ਹੈ, ਉਹਨੂੰ ਖਾਲੀ ਕਰਕੇ ਰੱਖ ਦਿੱਤਾ ਹੈ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਚਲੋ ਨਾਥ ਜੀ ਜਿੱਥੇ ਜਾਣਾ ਚਾਹੁੰਦੇ ਹੋ। ਸਤਿਗੁਰੂ ਜੀ ਕਹਿੰਦੇ ਨੇ ਮੈਂ ਤੁਹਾਡੀ ਨਾਥ ਜੀ ਕਾਮਨਾ ਪੂਰੀ ਕੀਤੀ ਹੈ, ਤੁਹਾਡੀ ਇੱਛਾ ਪੂਰੀ ਕੀਤੀ ਹੈ, ਇਹ ਜੋ ਵੀ ਕੁਝ ਹੋ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਕਿ ਅਜਮਤ ਫਲ ਰਹੀ ਹੈ, ਕਰਾਮਾਤ ਫਲ ਰਹੀ ਹੈ। ਆਪਣੋ ਦੋਸ਼ ਜਾਣ ਟਿਕ ਰਹੋ, ਜਿਮ ਬਾਛਤ ਚਿਤ ਫਲ ਤਿਮ ਲਹੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੇਰਾ ਦੋਸ਼ ਹੈ, ਆਪਣੇ ਦੋਸ਼ ਨੂੰ ਜਾਣ ਕੇ ਟਿਕ ਕੇ ਬੈਠਾ ਰਹਿ। ਜਿਮ ਬਾਛਤ ਚਿਤ ਫਲ ਤਿਮ ਲਹੋ, ਜਿਵੇਂ ਤੇਰੇ ਮਨ ਦੀ ਇੱਛਾ ਸੀ ਉਸੇ ਤਰ੍ਹਾਂ ਦਾ ਤੈਨੂੰ ਫਲ ਮਿਲੇ। ਤੋਸ਼ਣ ਰਹਿਓ ਜਾਣ ਬਚ ਸਾਚੇ, ਮਾਣ ਰਾਚ ਅਜਮਤ ਕੋ ਜਾਚੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ, ਚੁੱਪ ਨੂੰ ਧਾਰਨ ਕਰਕੇ ਉਥੇ ਬੈਠਾ ਰਿਹਾ, ਕਿਉਂਕਿ ਸਤਿਗੁਰਾਂ ਨੇ ਜਿਹੜੇ ਬਚਨ ਕੀਤੇ ਸੀ ਉਹ ਸੱਚੇ ਸਨ। ਐਸਾ ਹੀ ਉਹਨੇ ਮੰਗਿਆ ਸੀ ਕਿ ਕਰਾਮਾਤ ਦਿਖਾਓ। ਮਾਣ ਰਾਚ ਅਜਮਤ ਕੋ ਜਾਚੇ, ਭਾਵ ਕੇ ਮਾਣ ਦੇ ਵਿੱਚ ਹੰਕਾਰ ਦੇ ਵਿੱਚ ਰਚਿਆ ਹੋਇਆ ਸੀ, ਜਿਹਨੇ ਕਿ ਕਰਾਮਾਤ ਦਿਖਾਉਣ ਦੀ ਮੰਗ ਕੀਤੀ ਸੀ। ਇੱਕ ਮਠ ਸੁੰਦਰ ਹੈ ਤਿਸ ਠੌਰ, ਵਿੱਚ ਕਾਸਬ ਪੱਟੀ ਕੀ ਗੋਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਥੇ ਲਾਗੇ ਹੀ ਇੱਕ ਮੱਠ ਸੀ, ਜਿਸ ਮੱਠ ਦੇ ਅੰਦਰ ਸੁੰਦਰ ਜਿਹੜੀ ਕਬਰ ਹੈ ਉਹ ਬਣੀ ਹੋਈ ਸੀ, ਉਹ ਕਬਰ ਸੀ ਕਾਸਬ ਨਾਮੇ ਪੱਟੀ ਦੀ। ਹੱਠ ਯੋਗ ਪ੍ਰਦੀਪਕਾ ਪੁਸਤਕ ਦੇ ਵਿੱਚ ਲਿਖਿਆ ਹੈ ਕਿ ਸੁੰਨੀ ਜਗ੍ਹਾ ਦੇ ਉੱਤੇ ਜਿੱਥੇ ਉਜਾੜ ਹੋਵੇ ਉਥੇ ਜਿਹੜਾ ਬਣਾਇਆ ਹੋਇਆ ਡਾਟਦਾਰ ਮਕਾਨ ਹੁੰਦਾ ਹੈ, ਜਿਹਦੇ ਵਿੱਚ ਕੇਵਲ ਇੱਕ ਆਦਮੀ ਲੇਟ ਸਕੇ, ਉਹਦਾ ਇੱਕ ਹੀ ਦਰਵਾਜਾ ਹੋਵੇ, ਉਹਨੂੰ ਮੱਠ ਆਖਿਆ ਜਾਂਦਾ। ਉਥੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਮੱਠ ਬਣਿਆ ਹੋਇਆ ਸੀ, ਤੇ ਮੱਠ ਦੇ ਅੰਦਰ ਕਾਸਬ ਨਾਮੇ ਪੱਟੀ ਦੀ ਕਬਰ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਕਬਰ ਨੂੰ ਦੇਖਿਆ, ਉਸ ਗੋਰ ਨੂੰ ਦੇਖਿਆ। ਤਿਸ ਕੋ ਭਿਖ ਕਰ ਗੁਰੂ ਸਰਾਹੀ, ਭਲੀ ਥਾਂ ਸੁੰਦਰ ਇਸ ਮਾਹੀ। ਤੇ ਜਾਣ ਬੁਝ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਕਬਰ ਦੀ ਸ਼ਲਾਘਾ ਕੀਤੀ, ਮੱਠ ਦੀ ਵੀ ਸ਼ਲਾਘਾ ਕੀਤੀ। ਭਲੀ ਥਾਂ ਸੁੰਦਰ ਇਸ ਮਾਹੀ, ਸਤਿਗੁਰੂ ਜੀ ਕਹਿੰਦੇ ਨੇ ਇਸ ਮੱਠ ਦੇ ਅੰਦਰ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈ, ਭਾਵ ਕੇ ਕਬਰ ਹੈ। ਮਾਣ ਸਿੰਘ ਆਦਿਕ ਬਚ ਸੁਣੇ, ਪ੍ਰਭ ਕੇ ਸੰਗ ਬਬੇ ਕੀ ਬਣੇ। ਜਦੋਂ ਸਤਿਗੁਰਾਂ ਨੇ ਕਬਰ ਦੀ ਸਿਫਤ ਕੀਤੀ, ਉਸ ਵੇਲੇ ਜਿਹੜੇ ਮਾਨ ਸਿੰਘ ਵਰਗੇ ਸਤਿਗੁਰਾਂ ਦੇ ਪ੍ਰਮੁੱਖ ਸੇਵਕ ਸਨ, ਉਹਨਾਂ ਨੇ ਸਤਿਗੁਰਾਂ ਦੇ ਬਚਨ ਸੁਣੇ, ਜਿਹੜੇ ਕਿ ਵੱਡੇ ਵਿਚਾਰਵਾਨ ਨੇ ਮਾਨ ਸਿੰਘ ਵਰਗੇ। ਥਾਣ ਤੁਰਕ ਕੋ ਆਪ ਸਰਾਹ, ਜਾਂ ਤੇ ਉਚਿਤ ਦੇਹ ਤਨ ਕਾਹਾ। ਮਾਨ ਸਿੰਘ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਜੀ, ਤੁਸੀਂ ਤੁਰਕ ਦੀ ਕਬਰ ਦੀ ਸ਼ਲਾਘਾ ਕੀਤੀ ਹੈ, ਸੱਚੇ ਪਾਤਸ਼ਾਹ ਜੀ ਪ੍ਰਸ਼ੰਸਾ ਕੀਤੀ ਹੈ, ਜਾਂ ਤੇ ਉਚਿਤ ਦੇਹੋ ਤਨਖਾਹਾ, ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਹਾਨੂੰ ਤਨਖਾਹ ਲਾਈ ਜਾਵੇਗੀ, ਕਿਉਂਕਿ ਤੁਸੀਂ ਕਬਰ ਦੀ ਸਿਫਤ ਉਚਾਰਨ ਕੀਤੀ ਹੈ, ਇਸ ਕਰਕੇ ਤੁਹਾਡੇ ਵਾਸਤੇ ਯੋਗ ਇਹ ਬਣਦਾ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਤਨਖਾਹੀਏ ਹੋ, ਤੁਹਾਨੂੰ ਤਨਖਾਹ ਲਾਈ ਜਾਏਗੀ। ਗੋਰ ਮੜੀ ਮਠ ਭੂਲ ਨ ਮਾਨ, ਇਸ ਬਿਦ ਰਾਵਰ ਰਹਿਤ ਬਖਾਨ। ਮਾਨ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੀ ਤੁਹਾਡੀ ਜਿਹੜੀ ਰਹਿਤ ਹੈ, ਤੁਹਾਡੀ ਜਿਹੜੀ ਮਰਿਆਦਾ ਹੈ, ਉਹ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬਿਆਨ ਕਰਦੀ ਹੈ। ਗੋਰ ਮੜੀ ਮਠ ਭੂਲ ਨ ਮਾਨ, ਸੱਚੇ ਪਾਤਸ਼ਾਹ ਜੀ ਤੁਹਾਡੇ ਰਹਿਤਨਾਮੇ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਮੜੀਆਂ ਨੂੰ, ਕਬਰਾਂ ਨੂੰ ਤੇ ਮੱਠਾਂ ਨੂੰ ਭੁੱਲ ਕੇ ਵੀ ਮੇਰਾ ਸਿੱਖ ਨਾ ਮੰਨੇ। ਅੱਜ ਸੱਚੇ ਪਾਤਸ਼ਾਹ ਜੀ ਤੁਸੀਂ ਇੱਕ ਕਬਰ ਦੀ ਸਿਫਤ ਕੀਤੀ ਹੈ, ਇਸ ਕਰਕੇ ਤੁਸੀਂ ਤਨਖਾਹੀਏ ਹੋ। ਸੁਣ ਤਬੇਕ ਖਾਲਸੇ ਕੇਰਾ, ਬਖਸ਼ਾਵਤ ਪੇ ਗੁਰ ਤਿਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਆਪਣੇ ਖਾਲਸੇ ਸਿੰਘਾਂ ਦਾ ਐਸਾ ਵਿਵੇਕ ਦੇਖਿਆ, ਐਸਾ ਗਿਆਨ ਦੇਖਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵਾਕਿਆ ਹੀ ਮਾਨ ਸਿੰਘਾ ਤੂੰ ਠੀਕ ਕਹਿ ਰਿਹਾ, ਮੈਨੂੰ ਕਬਰ ਦੀ ਸਿਫਤ ਕਰਨੀ ਨਹੀਂ ਸੀ ਚਾਹੀਦੀ, ਮੈਂ ਗੁਨਾਹਗਾਰ ਹਾਂ, ਖਤਾਵੰਦ ਹਾਂ, ਇਸ ਕਰਕੇ ਮੈਂ ਜੋ ਵੀ ਤਨਖਾਹ ਲਾਵੋਗੇ ਉਹ ਬਖਸ਼ਾਵਾਂਗਾ, ਉਹ ਅਦਾ ਕਰਾਂਗਾ, ਮੈਂ ਦੰਡ ਦਾ ਹੱਕਦਾਰ ਹਾਂ। ਬਿਨਸਤ ਪੰਚ ਰਜਤ ਪਣ ਲਾਏ, ਦਾਨ ਸਿੰਘ ਕਰ ਜੋਰ ਲਾਏ। ਉਸ ਵੇਲੇ ਖਾਲਸੇ ਦੇ ਵੱਲੋਂ, ਸਿੰਘਾਂ ਦੇ ਵੱਲੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 25 ਰੁਪਈਆਂ ਦੀ ਤਨਖਾਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਲਾਈ ਗਈ ਕਿ ਤੁਸੀਂ 25 ਰੁਪਈਏ ਤਨਖਾਹ ਦੇ ਰੂਪ ਦੇ ਵਿੱਚ ਖਾਲਸੇ ਨੂੰ ਅਦਾ ਕਰੋਗੇ, ਕਿਉਂਕਿ ਤੁਸੀਂ ਇੱਕ ਕਬਰ ਦੀ ਸ਼ਲਾਘਾ ਕੀਤੀ ਹੈ। ਦਾਨ ਸਿੰਘ ਕਰ ਜੋਰ ਅਲਾਏ, ਉਸ ਵੇਲੇ ਜਿਹੜਾ ਸਤਿਗੁਰਾਂ ਦਾ ਸਿੰਘ ਦਾਨ ਸਿੰਘ ਸੀ, ਉਹਨੇ ਹੱਥ ਜੋੜ ਕੇ ਬੇਨਤੀ ਕੀਤੀ। ਇਹ ਕਿਆ ਬਿਦਰਾਵਰ ਨੇ ਕਰੀ, ਵਿਪਰੀਤੀ ਹਮ ਕੋ ਦਿਖ ਪਰੀ। ਦਾਨ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ ਦੀ ਵਿਧੀ ਤੁਸੀਂ ਕੀਤੀ ਹੈ? ਸੱਚੇ ਪਾਤਸ਼ਾਹ ਜੀ ਇਹ ਬੜੀ ਹੀ ਵਿਪਰੀਤ, ਬੜੀ ਹੀ ਉਲਟੀ ਜਿਹੜੀ ਰੀਤੀ ਹੈ ਉਹ ਮੈਂ ਦੇਖ ਰਿਹਾ। ਤਿਸ ਕੋ ਸ੍ਰੀ ਪ੍ਰਭ ਕੀਨ ਬਤਾਵਨ, ਕਰ ਖਾਲਸੇ ਕੋ ਸਿਖ ਰਾਵਨ। ਦਾਨ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਤੁਸੀਂ ਕੀ ਕੀਤਾ, ਇਸ ਮੜੀ ਦੀ, ਇਸ ਗੋਰ ਦੀ ਪ੍ਰਸ਼ੰਸਾ ਕਿਉਂ ਕੀਤੀ? ਕਿਉਂਕਿ ਸਤਿਗੁਰਾਂ ਨੇ ਜਾਣ ਬੁੱਝ ਕੇ ਪ੍ਰਸ਼ੰਸਾ ਕੀਤੀ ਸੀ। ਸਤਿਗੁਰੂ ਜੀ ਦੇਖਣਾ ਚਾਹੁੰਦੇ ਸਨ ਕਿ ਮੇਰੇ ਜਿਹੜੇ ਸਿੰਘ ਨੇ ਉਹ ਮਰਿਆਦਾ ਦੇ ਵਿੱਚ ਕਿੰਨੇ ਕੁ ਪੱਕੇ ਨੇ। ਦਾਨ ਸਿੰਘ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਰ ਖਾਲਸੇ ਕੋ ਸਿਖ ਰਾਵਣ। ਇਹ ਦਾਨ ਸਿੰਘਾ, ਆਪਣੇ ਖਾਲਸੇ ਸਿੰਘਾਂ ਨੂੰ ਐਸੀ ਜਿਹੜੀ ਰੀਤੀ ਹੈ ਅਸੀਂ ਸਿਖਾਉਣਾ ਚਾਹੁੰਦੇ ਸਾਂ, ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਾਣ ਬੁੱਝ ਕੇ ਅਸੀਂ ਐਸਾ ਕੰਮ ਕੀਤਾ ਕਿ ਵੇਖੀਏ ਸਾਡੇ ਸਿੰਘ ਕਿੱਥੋਂ ਕੁ ਤੱਕ ਇਸ ਨੀਤੀ ਨੂੰ ਧਾਰਨ ਕਰਦੇ ਨੇ। ਲੈਣ ਦੇਣ ਹੋਵੇ ਤਨਖਾਹ, ਪਰ ਖਾਲਸੇ ਮੇਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਲੈਣਾ ਤੇ ਦੇਣਾ, ਜਿਹੜੀ ਤਨਖਾਹ ਹੈ ਉਹ ਪੂਰਾ ਹੋਵੇਗਾ, ਭਾਵ ਕਿ ਖਾਲਸੇ ਦੇ ਵਿੱਚ ਐਸਾ ਰਾਹ ਪੈ ਜਾਵੇਗਾ, ਐਸੀ ਮਰਿਆਦਾ ਪ੍ਰਚਲਿਤ ਹੋ ਜਾਵੇਗੀ ਕਿ ਜਿਹੜਾ ਵੀ ਕੋਈ ਗੁਰੂ ਦਾ ਪਿਆਰਾ ਸਿੱਖ ਗਲਤੀ ਕਰੇਗਾ ਤੇ ਫਿਰ ਗਲਤੀ ਨੂੰ ਬਖਸ਼ਾਉਣ ਦੇ ਵਾਸਤੇ ਉਹਨੂੰ ਤਨਖਾਹ ਲਾਈ ਜਾਵੇਗੀ, ਉਹਨੂੰ ਦੰਡ ਲਾਇਆ ਜਾਵੇਗਾ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਦੇਖਣਾ ਚਾਹੁੰਦੇ ਸਾਂ ਕਿ ਜੇਕਰ ਅਸੀਂ ਵੀ ਕੋਈ ਗਲਤੀ ਕਰੀਏ ਤੇ ਸਾਨੂੰ ਤਨਖਾਹ ਲਾਉਂਦੇ ਨੇ ਕਿ ਨਹੀਂ ਲਾਉਂਦੇ। ਪਰ ਸਤਿਗੁਰੂ ਜੀ ਕਹਿੰਦੇ ਨੇ ਮੈਨੂੰ ਹੁਣ ਯਕੀਨ ਹੋ ਗਿਆ ਕਿ ਮੇਰੇ ਜਿਹੜੇ ਖਾਲਸੇ ਸਿੰਘ ਨੇ ਉਹ ਕਿਸੇ ਨੂੰ ਵੀ ਨਹੀਂ ਬਖਸ਼ਣਗੇ, ਜਿਹੜਾ ਖਤਾਬੰਦ ਹੋਵੇਗਾ ਉਹਨੂੰ ਤਨਖਾਹ ਲਾਈ ਜਾਵੇਗੀ। ਇਸੇ ਕਰਕੇ ਜੇਕਰ 25 ਰੁਪਈਆਂ ਦੀ ਮੈਨੂੰ ਤਨਖਾਹ ਲੱਗੀ ਹੈ ਮੇਰੇ ਗੁਨਾਹ ਕਰਕੇ ਤੇ ਮੈਂ 25 ਰੁਪਈਏ ਅਦਾ ਕਰਾਂਗਾ। ਕਹਿਣ ਤੋਂ ਭਾਵ ਹੈ ਕਿ ਰਹਿਤ ਮਰਿਆਦਾ ਦੇ ਵਿੱਚ ਇਸ ਤਰ੍ਹਾਂ ਪ੍ਰਪੱਕ ਕਰਾਉਣ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਜਿਹੜਾ ਕੌਤਕ ਸੀ ਉਹ ਵਰਤਾਇਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਮਨਾ ਕਰਦੇ ਨੇ, ਜਿਹੜੇ ਅੱਜ ਕੱਲ ਲੋਕ ਬਹੁਤ ਪੀਂਦੇ ਨੇ, ਜਿਹਨੂੰ ਕੋਲਡ ਡਰਿੰਕ ਆਖਿਆ ਜਾਂਦਾ ਹੈ, ਜਿਹਦੇ ਵਾਸਤੇ ਵਿਸ਼ੇਸ਼ ਰੂਪ ਦੇ ਉੱਤੇ ਇੱਕ ਨਾਮ ਹੈ ਜਿਹੜਾ ਕਿ ਬਹੁਤ ਜ਼ਿਆਦਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਹੀ ਮਸ਼ਹੂਰ ਹੈ, ਜਿਹਨੂੰ ਕਹਿੰਦੇ ਨੇ ਕੋਕਾ ਕੋਲਾ। ਸਾਧ ਸੰਗਤ ਦੇ ਵਿੱਚ ਸਤਿਗੁਰਾਂ ਨੇ ਬਚਨ ਕੀਤਾ ਹੈ, ਉਹਨਾਂ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਹ ਬਚਨ ਰਿਕਾਰਡ ਹੋਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਮੈਂ ਵੀ ਕਿਸੇ ਨੂੰ ਕਹਿ ਦੇਵਾਂ ਕਿ ਲਓ ਪੀ ਲਓ ਕੋਕਾ ਕੋਲਾ ਤੇ ਤੁਸੀਂ ਮੇਰੀ ਵੀ ਗੱਲ ਨਹੀਂ ਮੰਨਣੀ, ਭਾਵ ਕੇ ਨਹੀਂ ਪ੍ਰਵਾਨ ਕਰਨਾ। ਸਤਿਗੁਰਾਂ ਦਾ ਸਿਰਫ ਕਹਿਣ ਤੋਂ ਭਾਵ ਹੈ ਕਿ ਗਲਤ ਕੰਮ ਕਰਨ ਦੇ ਵਾਸਤੇ ਭਾਵੇਂ ਮੈਂ ਵੀ ਆਖਾਂ ਤੁਸੀਂ ਮੇਰੇ ਵੀ ਬਚਨ ਨੂੰ ਠੁਕਰਾ ਦੇਣਾ। ਜੇ ਮੈਂ ਵੀ ਕਿਸੇ ਨੂੰ ਕਹਿ ਦੇਵਾਂ ਕਿ ਲੈ ਫੜ ਭਾਈ ਪੀਲਾ ਕੋਕਾ ਕੋਲਾ ਤੇ ਨਹੀਂ ਪੀਣਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਜ਼ਿਕਰ ਕਰ ਰਹੇ ਨੇ ਕਿ ਜੇਕਰ ਮੈਂ ਗਲਤੀ ਕੀਤੀ ਹੈ ਭਾਵੇਂ ਕਿ ਜਾਣ ਬੁੱਝ ਕੇ ਕੀਤੀ ਹੈ ਕਿ ਮੜੀ ਦੀ ਸ਼ਲਾਘਾ ਕੀਤੀ ਹੈ, ਇਹਨਾਂ ਨੇ ਮੇਰੀ ਗਲਤੀ ਨੂੰ ਵੀ ਗਲਤੀ ਹੀ ਮੰਨਿਆ, ਇਸੇ ਕਰਕੇ ਮੈਨੂੰ ਤਨਖਾਹ ਲਾਈ ਹੈ। ਸਤਿਗੁਰੂ ਜੀ ਕਹਿੰਦੇ ਨੇ ਮੈਂ ਇਹੀ ਦੇਖਣਾ ਚਾਹੁੰਦਾ ਸਾਂ ਕਿ ਮੇਰੇ ਜਿਹੜੇ ਸਿੱਖ ਨੇ ਉਹ ਰਹਿਤ ਮਰਿਆਦਾ ਦੇ ਵਿੱਚ ਕਿੰਨੇ ਕੁ ਪੱਕੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਦਾਨ ਸਿੰਘ ਨੂੰ ਕਹਿੰਦੇ ਨੇ, ਦਾਨ ਸਿੰਘਾ ਮੈਨੂੰ 25 ਰੁਪਈਆਂ ਦੀ ਤਨਖਾਹ ਲੱਗੀ ਹੈ, ਮੈਂ ਪੈਸੇ ਅਦਾ ਕਰਦਾ। ਤਵ ਸਤ ਗੁਰ ਤਰ ਕਛ ਗਰ ਲਾ ਤਨਖ ਸਹਿਤ ਦਾਸਣ ਕਰ ਮਹਾ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਪੱਥੇ ਨੂੰ ਮੋਢੇ ਤੋਂ ਲਾਇਆ ਤੇ ਤਨਖ ਜਿਹੜਾ ਸੀ ਉਹ ਵੀ ਇੱਕ ਦਾਸ ਦੇ ਹੱਥ ਦੇ ਵਿੱਚ ਫੜਾ ਦਿੱਤਾ, ਤਨਖ ਵੀ ਤੇ ਪੱਥਾ ਵੀ। ਏਕ ਮੂਲ ਪਰ ਜੰਡ ਸੋ ਤੀਨ ਨਿਕਟ ਖਰੇ ਡੇਰਾ ਜਹਿਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨ ਜੰਡ ਦੇ ਰੁੱਖ ਖਲੋਤੇ ਹੋਏ ਸਨ, ਉਹਨਾਂ ਦਾ ਮੁੱਢ ਇੱਕੋ ਸੀ ਪਰ ਵੱਖਰੇ ਵੱਖਰੇ ਉਹ ਤਿੰਨ ਜੰਡ ਪ੍ਰਤੀਤ ਹੁੰਦੇ ਸਨ, ਤਿੰਨ ਜੰਡ ਸਨ। ਨਿਕਟ ਖਰੇ ਡੇਰਾ ਜਹਿਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜੰਡਾਂ ਦੇ ਲਾਗੇ ਆਪਣਾ ਡੇਰਾ ਲਾਇਆ। ਆਇਦ ਤਿੰਨ ਕੇ ਸੰਗ ਚੁਲਾਏ ਅਵਲੋ ਖਰੇ ਦੇਖ ਸਿੱਖ ਆਏ। ਉਹ ਤਿੰਨੇ ਹੀ ਜਿਹੜੇ ਜੰਡ ਸਨ ਉਹਨਾਂ ਜੰਡਾਂ ਦੇ ਟਾਣਿਆਂ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਸਾਰੇ ਜਿਹੜੇ ਹਥਿਆਰ ਸੀ ਉਹ ਲਾ ਕੇ ਟੰਗੇ। ਅਬ ਲੋ ਖਰੇ ਦੇਖ ਸਿਖਾਏ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਜੇ ਤੱਕ ਵੀ ਉਹ ਜਿਹੜੇ ਜੰਡ ਨੇ ਉਥੇ ਹੀ ਖਲੋਤੇ ਹੋਏ ਨੇ, ਉਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ। ਥੇੜੀ ਪਿੰਡ ਹੈ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਜਿੱਥੇ ਇਹ ਜਗ੍ਹਾ ਹੈ ਕਿ ਤਿੰਨ ਜੰਡ ਖਲੋਤੇ ਨੇ, ਸਤਿਗੁਰਾਂ ਦੀ ਉਹ ਯਾਦਗਾਰ ਨੂੰ ਅਜੇ ਵੀ ਦਰਸਾ ਰਹੇ ਨੇ।
ਤਰੈ ਕਾਮਨਾ ਕਰੇ ਜਿਨਮੋ ਪੂਰਤ ਹੈ ਸੋ ਤਰੇ ਸਮੋ।
ਹੁਣ ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਇਹ ਵੀ ਬਿਆਨ ਕਰਦੇ ਨੇ ਕਿ ਜਿਹੜਾ ਵੀ ਉੱਥੇ ਜਾ ਕੇ ਨਮਸਕਾਰ ਕਰਦਾ ਕਿਸੇ ਵੀ ਕਾਮਨਾ ਨੂੰ ਧਾਰਨ ਕਰਕੇ ਜਿਹੜਾ ਮੱਥਾ ਟੇਕਦਾ ਉਹਦੀ ਕਾਮਨਾ ਪੂਰੀ ਹੁੰਦੀ ਹੈ। ਉਹ ਜਿਹੜੇ ਜੰਡਾਂ ਦੇ ਤਿੰਨੇ ਰੁੱਖ ਨੇ ਉਹ ਮਾਨੋ ਕਿ ਸਤਿਗੁਰਾਂ ਦੀ ਰਹਿਮਤ ਦੇ ਨਾਲ ਲੋਕਾਂ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਸਿੱਖਾਂ ਨੇ ਉੱਥੇ ਜਾ ਕੇ ਉਸ ਜਗ੍ਹਾ ਦਾ ਦਰਸ਼ਨ ਕੀਤਾ ਉਹਨਾਂ ਨੇ ਮੈਨੂੰ ਇਹ ਦੱਸਿਆ।
ਹੋਤੀ ਨਾਥ ਕੀ ਧੇਣ ਕਨੇਰੀ ਚੋਏ ਦੁਗਦ ਲੋ ਲੇਵੈ ਬੇਰੀ।
ਤੇ ਉਹ ਜਿਹੜਾ ਕਰਾਮਾਤੀ ਹੁਕਮ ਨਾਥ ਸੀ ਉਹਦੀ ਥੋੜੀ ਜੀ ਵਿਥਿਆ ਨੂੰ ਕਵੀ ਸੰਤੋਖ ਸਿੰਘ ਜੀ ਹੋਰ ਬਿਆਨ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਹੁਕਮ ਨਾਥ ਸੀ ਉਹਨੇ ਬਹੁਤੀਆਂ ਸਾਰੀਆਂ ਗਊਆਂ ਪਾਲੀਆਂ ਹੋਈਆਂ ਸਨ। ਚੋਏ ਦੁੱਧ ਸੋ ਲੇਵੈ ਬੇਰੀ, ਭਾਵ ਕਿ ਜਿਹੜੇ ਵੇਲੇ ਚਾਹਵੇ ਉਹ ਉਹਨਾਂ ਗਊਆਂ ਦਾ ਦੁੱਧ ਚੋ ਲੈਂਦਾ ਸੀ।
ਬਿਛਰੇ ਸੰਗ छोर दे सोई अजमत ते न चुंगावे कोई।
कवि संतोख सिंह जी लिखते ने कि जेड़े गावां दे बच्चे जां बच्चियां ने ਉਹ ਗਾਵਾਂ ਦੇ ਨਾਲ ਹੀ ਰੱਖੇ ਜਾਂਦੇ ਸਨ, ਕਿਸੇ ਨੂੰ ਕੋਈ ਰੱਸਾ ਨਹੀਂ ਸੀ ਪਾਇਆ ਜਾਂਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰਾ ਮਾਤ ਦੀ ਜ਼ੋਰ ਦੇ ਨਾਲ ਕੋਈ ਵੀ ਵੱਛਾ ਜਾਂ ਵੱਛੀ ਗਊ ਨੂੰ ਚੁੰਗਦਾ ਨਹੀਂ ਸੀ, ਭਾਵ ਕਿ ਵੱਛੇ ਵੱਛਿਆਂ ਵੱਲੋਂ ਗਊ ਨੂੰ ਨਹੀਂ ਸੀ ਚੁੰਗਿਆ ਜਾਂਦਾ, ਕਰਾ ਮਾਤ ਹੀ ਐਸੀ ਸੀ, ਕਰਾ ਮਾਤ ਦੇ ਜ਼ੋਰ ਦੇ ਨਾਲ ਵੱਛੇ ਵੱਛੀਆਂ ਰੁਕੇ ਰਹਿੰਦੇ ਸਨ।
ਮਾਟੀ ਬਾਸਣ ਦੇਤ ਚੜਾਏ ਰੀਜਤ ਖਿਚਰੀ ਖੂਬ ਬਣਾਏ।
ਇਸ ਤੋਂ ਇਲਾਵਾ ਉਹ ਜਿਹੜਾ ਹੁਕਮ ਨਾਥ ਹੈ ਮਿੱਟੀ ਦੇ ਭਾਂਡੇ ਨੂੰ ਚੜਾ ਦਿੰਦਾ ਸੀ, ਰੀਜਤ ਖਿਚੜੀ ਖੂਬ ਬਣਾਏ, ਕਿਸੇ ਪ੍ਰਕਾਰ ਦੀ ਕੋਈ ਅੱਗ ਨਹੀਂ ਸੀ ਬਾਲੀ ਜਾਂਦੀ ਤੇ ਖਿਚੜੀ ਬਗੈਰ ਹੀ ਅੱਗ ਤੋਂ ਕੁੱਜੇ ਦੇ ਵਿੱਚ ਰਿੱਝਦੀ ਸੀ।
ਫੋਰੇ ਤੇ ਠੀਕਰ ਹੋਏ ਤੇ ਨਾਥ ਨਾਥ ਹੋਏ ਮਾਨਕ ਜੇਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜਾ ਕਰਾਮਾਤੀ ਸੀ, ਬੜੀਆਂ ਕਰਾਮਾਤਾਂ ਦਿਖਾਉਂਦਾ ਸੀ, ਵੱਛੇ ਵੱਛਿਆਂ ਕਰਾਮਾਤ ਦੀ ਜ਼ੋਰ ਦੇ ਨਾਲ ਰੁਕੇ ਰਹਿੰਦੇ ਸਨ, ਗਊਆਂ ਨੂੰ ਨਹੀਂ ਸਨ ਚੁੰਗਦੇ। ਇਸ ਤੋਂ ਇਲਾਵਾ ਇੱਕ ਕੁੱਜੇ ਦੇ ਵਿੱਚ ਖਿਚੜੀ ਰਿੰਨਣ ਦੇ ਵਾਸਤੇ ਰੱਖ ਦਿੰਦਾ ਸੀ, ਕੋਈ ਅੱਗ ਨਹੀਂ ਸੀ ਬਾਲਦਾ, ਕਰਾਮਾਤ ਦੇ ਨਾਲ ਉਹ ਖਿਚੜੀ ਰਿੱਝਦੀ ਸੀ। ਸਿਰਫ ਖਿਚੜੀ ਰਿੱਝਦੀ ਹੀ ਨਹੀਂ ਸੀ, ਕਵੀ ਜੀ ਲਿਖਦੇ ਨੇ ਕਿ ਜਦੋਂ ਖਿਚੜੀ ਰਿੱਝ ਜਾਂਦੀ ਸੀ ਤੇ ਜਿਹੜਾ ਭਾਂਡਾ ਸੀ ਉਹ ਟੁੱਟ ਜਾਂਦਾ ਸੀ, ਠੀਕਰੀਆਂ ਠੀਕਰੀਆਂ ਹੋ ਜਾਂਦਾ ਸੀ, ਭਾਵ ਕਿ ਜਿਹੜੇ ਬਰਤਨ ਨੇ ਉਹ ਠੀਕਰੀਆਂ ਦੇ ਹੀ ਬਣ ਜਾਂਦੇ ਸੀ। ਜਿੰਨੇ ਵੀ ਹੁਕਮ ਨਾਥ ਦੇ ਨਾਲ ਦੇ ਚੇਲੇ ਸਨ ਉਹਨਾਂ ਸਾਰਿਆਂ ਦੇ ਅੱਗੇ ਆਪਣੇ ਆਪ ਹੀ ਖਿਚੜੀ ਪਰੋਸੀ ਜਾਂਦੀ ਸੀ, ਭਾਵ ਕਿ ਇੰਨੇ ਟੋਟੇ ਹੋ ਜਾਂਦੇ ਸਨ ਕਿ ਵੱਖੋ ਵੱਖਰੀ ਜਿਹੜੀ ਠੀਕਰੀ ਹੈ ਉਹ ਸਮੇਤ ਖਿਚੜੀ ਦੇ ਹਰ ਇੱਕ ਨਾਥ ਦੇ ਅੱਗੇ ਟਿਕ ਜਾਂਦੀ ਸੀ। ਇਸ ਤਰ੍ਹਾਂ ਦੀ ਕਰਾਮਾਤ ਉਹ ਦਿਖਾਉਂਦਾ ਸੀ।
ਕਰਾਮਾਤ ਏ ਸਕਲ ਗਵਾਈ ਤਿਸ ਦਿਨ ਗੋ ਚੁੰਗੇ ਸਭ ਆਈ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਸਾਰਾ ਕੁਝ ਉਦੋਂ ਹੁੰਦਾ ਸੀ ਜਦੋਂ ਕਿ ਉਹਦੇ ਵਿੱਚ ਕਰਾਮਾਤਾਂ ਬਰਕਰਾਰ ਸਨ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਰਾਮਾਤਾਂ ਖਿੱਚ ਲਈਆਂ ਨੇ ਉਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਐਸਾ ਕਦੇ ਵੀ ਨਹੀਂ ਹੋਇਆ, ਅੱਜ ਸਾਰੀਆਂ ਗਊਆਂ ਨੂੰ ਜਿਹੜੇ ਵੱਛੇ ਵੱਛੀਆਂ ਨੇ ਉਹ ਚੁੰਗ ਗਏ ਨੇ।
ਰੀਦੇ ਬਾਸਣ ਭਗਣ ਨ ਤੈਸੇ ਦਿਨ ਪ੍ਰਤੀ ਕਰਤੇ ਅਚਵਨੋ ਜੈਸੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅੱਜ ਨਾ ਕਿਸੇ ਪ੍ਰਕਾਰ ਦੀ ਖਿਚੜੀ ਰਿੱਝੀ ਹੈ ਤੇ ਨਾ ਕਿਸੇ ਪ੍ਰਕਾਰ ਦੀ ਠੀਕਰੀ ਦੇ ਵਿੱਚ ਖਿਚੜੀ ਪਰੋਸੀ ਗਈ ਹੈ, ਭਾਵ ਕਿ ਦਿਨ ਪ੍ਰਤੀ ਜਿਵੇਂ ਖਿਚੜੀ ਖਾਂਦਾ ਸੀ ਰਿੰਨ ਕੇ ਅੱਜ ਉਹ ਖਿਚੜੀ ਪੱਕੀ ਨੇ।
ਏਕ ਨਿਸਾ ਗੁਰ ਢਿੱਗ ਥਿਤ ਪਾਇਓ ਅਗਲੇ ਦਿਨ ਸੋਯਾਣ ਥਲ ਗਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਰਾਤ ਉਸ ਹੁਕਮ ਨਾਥ ਨੇ ਸਤਿਗੁਰਾਂ ਦੇ ਕੋਲ ਬਤੀਤ ਕੀਤੀ, ਅਗਲੀ ਸਵੇਰ ਉਹ ਛੇਤੀ ਹੀ ਉਸ ਜਗ੍ਹਾ ਨੂੰ ਛੱਡ ਕੇ ਚਲਿਆ ਗਿਆ।
ਤੇਨ ਬਤ ਛਲੇ ਸਾਥ ਸਿਧਾਰਾ ਅਪਰ ਸਮਾਜ ਤਜੋਤ ਸਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀਆਂ ਗਊਆਂ ਸਨ ਤੇ ਇਸ ਤੋਂ ਇਲਾਵਾ ਗਊਆਂ ਦੇ ਵੱਛੇ ਵੱਛੀਆਂ ਸਨ ਉਹਨਾਂ ਸਾਰੀਆਂ ਨੂੰ ਛੱਡ ਕੇ ਉਹ ਚਲਿਆ ਗਿਆ, ਹੋਰ ਵੀ ਸਾਜੋ ਸਮਾਨ ਹੁਕਮ ਨਾਥ ਆਪਣੇ ਡੇਰੇ ਦੇ ਉੱਤੇ ਹੀ ਛੱਡ ਗਿਆ।
ਬਾਸਣ ਬਸਣ ਸਕਟ ਯਾਰ ਕੋਰਾ ਸਹਿਤ ਖਰਾਸ ਗਮਨ ਤੇ ਛੋਰਾ।
ਭਾਂਡੇ ਛੱਡ ਗਿਆ, ਕੱਪੜੇ ਛੱਡ ਗਿਆ, ਗੱਡੇ ਛੱਡ ਗਿਆ, ਘੋੜੇ ਛੱਡ ਗਿਆ, ਹਿੱਤ ਖਰਾਸ ਗਮਨ ਤੇ ਛੋਰਾ। ਇਸ ਤੋਂ ਇਲਾਵਾ ਜਿਹੜਾ ਖਰਾਸ ਹੈ ਆਟੇ ਪੀਣ ਵਾਲਾ ਉਹ ਵਗਦਾ ਹੀ ਛੱਡ ਕੇ ਚਲਾ ਗਿਆ, ਜਾਂ ਫਿਰ ਭਾਵ ਇਹ ਵੀ ਲੱਗ ਸਕਦਾ ਹੈ ਕਿ ਜਾਣ ਵੇਲੇ ਉਹ ਖਰਾਸ ਨੂੰ ਵੀ ਛੱਡ ਗਿਆ।
ਰਤੀਏ ਗ੍ਰਾਮ ਜਾਏ ਕਰ ਬਾਸਾ ਨਹੀਂ ਬਖਸ਼ਾਏ ਮਿਲਿਓ ਪ੍ਰਭ ਪਾਸਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਤੀਆਂ ਨਾਮ ਦਾ ਪਿੰਡ ਹੈ, ਉੱਥੇ ਜਾ ਕੇ ਹੁਕਮ ਨਾਥ ਨੇ ਆਪਣਾ ਵਸੇਬਾ ਕੀਤਾ, ਨਹੀਂ ਬਖਸ਼ਾਏ ਮਿਲਿਓ ਪ੍ਰਭ ਪਾਸਾ, ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਆਪਣੀ ਗਲਤੀ ਦੀ ਬਖਸ਼ਬੰਦੀ ਨਹੀਂ ਕਰਵਾਈ। ਕਈ ਐਸੇ ਵੀ ਮੂਰਖ ਹੁੰਦੇ ਨੇ ਜਿਹੜੇ ਗਲਤੀ ਤੇ ਕਰਦੇ ਨੇ ਪਰ ਬਾਅਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਖਸ਼ਾਉਂਦੇ ਵੀ ਨੇ, ਭਾਵ ਕਿ ਗਲਤੀਆਂ ਤੇ ਬੜੇ ਕਰਦੇ ਨੇ, ਪਰ ਜਿਹੜਾ ਸਤਿਗੁਰਾਂ ਤੋਂ ਗਲਤੀ ਦੀ ਖਿਮਾ ਮੰਗ ਲੈਂਦਾ ਬਖਸ਼ਬੰਦੀ ਕਰਵਾ ਲੈਂਦਾ, ਉਹਦੇ ਵਾਸਤੇ ਦਰਗਾਹ ਦੇ ਰਸਤੇ ਖੁੱਲ ਜਾਂਦੇ ਨੇ ਤੇ ਬਾਕੀਆਂ ਦੇ ਵਾਸਤੇ ਬੰਦ ਹੋ ਜਾਂਦੇ ਨੇ। ਥੋੜੇ ਦਿਨ ਪਹਿਲਾਂ ਇੱਥੇ ਹੀ ਕਿਸੇ ਕਥਾਕਾਰ ਨੇ ਇਹ ਬਿਆਨ ਕੀਤਾ ਸੀ ਸੱਤਵੇਂ ਪਾਤਸ਼ਾਹ ਜੀ ਦਾ ਇਤਿਹਾਸ, ਜਿਹਦੇ ਵਿੱਚ ਉਹਨਾਂ ਨੇ ਰਾਮ ਰਾਏ ਦੀ ਗੱਲ ਕੀਤੀ ਸੀ ਕਿ ਰਾਮ ਰਾਏ ਨੂੰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਸਰਾਪ ਹੋ ਗਿਆ ਸੀ ਕਿ ਰਾਮ ਰਾਏ ਬੇਮੁਖ ਹੈ, ਮੇਰੇ ਮੱਥੇ ਨਾ ਲੱਗੇ। ਕਥਾ ਤੇ ਬਹੁਤ ਲੰਮੀ ਹੈ, ਤੁਸੀਂ ਬਹੁਤੀ ਵਾਰੀ ਸੁਣੀ ਵੀ ਹੋਏਗੀ, ਪਰ ਰਾਮ ਰਾਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਕਦੇ ਬਖਸ਼ਬੰਦੀ ਨਹੀਂ ਕਰਵਾਈ, ਭਾਵ ਕੇ ਸਤਿਗੁਰਾਂ ਤੋਂ ਆਣ ਕੇ ਆਪਣੀ ਮਾਫੀ ਨਹੀਂ ਕਰਵਾਈ। ਤੇ ਉਸ ਕਥਾਕਾਰ ਨੇ ਇਹ ਦੱਸਿਆ ਸੀ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਿੱਲੀ ਦੇ ਵਿੱਚ ਸਨ ਤੇ ਉੱਥੇ ਇੱਕ ਆਦਮੀ ਨੂੰ ਬਹੁਤ ਮਾਰ ਪੈ ਰਹੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਦੇਖੋ ਕੌਣ ਕਿਨੂੰ ਮਾਰ ਰਿਹਾ। ਸਿੱਖ ਗਏ ਸਤਿਗੁਰਾਂ ਦੇ ਹੁਕਮ ਦੇ ਨਾਲ, ਦੇਖਿਆ ਕਿ ਇੱਕ ਆਦਮੀ ਨੂੰ ਬਹੁਤ ਜ਼ਿਆਦਾ ਡਾਂਗਾਂ ਦੇ ਨਾਲ ਮਾਰਿਆ ਜਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿੱਖਾਂ ਨੇ ਆਣ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਦਮੀ ਨੂੰ ਨਹੀਂ ਜਾਣਦੇ, ਨਾ ਹੀ ਉਹਨਾਂ ਮਾਰਨ ਵਾਲਿਆਂ ਨੂੰ ਜਾਣਦੇ ਆ। ਸੱਚੇ ਪਾਤਸ਼ਾਹ ਜੀ ਬੜੇ ਬਦ ਸ਼ਕਲੇ ਆਦਮੀ ਨੇ, ਜਮਦੂਤਾਂ ਵਰਗੇ ਲੱਗਦੇ ਨੇ ਤੇ ਸੱਚੇ ਪਾਤਸ਼ਾਹ ਇੱਕ ਆਦਮੀ ਨੂੰ ਬਹੁਤ ਮਾਰ ਰਹੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਸਿੱਖੋ ਤੁਹਾਨੂੰ ਪਤਾ ਇਹ ਜਿਹੜੀ ਮਾਰ ਪੈ ਰਹੀ ਹੈ ਕਿਨੂੰ ਪੈ ਰਹੀ ਹੈ? ਕਹਿੰਦੇ ਨੇ, ਸੱਚੇ ਪਾਤਸ਼ਾਹ ਸਾਨੂੰ ਤੇ ਨਹੀਂ ਪਤਾ, ਕਿਰਪਾ ਕਰਕੇ ਤੁਸੀਂ ਦੱਸੋ ਇਹ ਕਿਨੂੰ ਮਾਰ ਪੈ ਰਹੀ ਹੈ? ਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਰਾਮ ਰਾਏ ਹੈ ਜਿਹਨੂੰ ਮਾਰ ਪੈ ਰਹੀ ਹੈ। ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਸੱਤਵੇਂ ਪਾਤਸ਼ਾਹ ਜੀ ਦੇ ਵੇਲੇ ਦਾ ਸਰਾਪਿਆ ਹੋਇਆ ਨੌਵੇਂ ਸਤਿਗੁਰਾਂ ਦੇ ਤੱਕ ਅਵਗਤਾ ਹੀ ਰਿਹਾ, ਕਿਉਂਕਿ ਬਖਸ਼ਬੰਦੀ ਨਹੀਂ ਕਰਵਾਈ, ਉਹਨੂੰ ਅਜੇ ਵੀ ਮਾਰ ਪੈ ਰਹੀ ਸੀ। ਮੇਰਾ ਸਿਰ ਸਾਰੀ ਗੱਲ ਕਹਿਣ ਤੋਂ ਪਾਵੈ, ਹੁਕਮਨਾਥ ਨੇ ਭਾਵੇਂ ਗਲਤੀ ਕੀਤੀ ਪਰ ਉਹਦੀ ਗਲਤੀ ਦੀ ਮਾਫ਼ੀ ਉਹਨੇ ਸਤਿਗੁਰਾਂ ਤੋਂ ਨਾ ਮੰਗੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਨਹੀਂ ਬਖਸ਼ਾਏ ਮਿਲਿਓ ਪ੍ਰਭ ਪਾਸਾ, ਪਿੰਡ ਛੱਡ ਕੇ ਰਤੀਏ ਨਾਮ ਦੇ ਪਿੰਡ ਦੇ ਵਿੱਚ ਜਾ ਵਸਿਆ, ਪਰ ਆਪਣੀ ਬਖਸ਼ਬੰਦੀ ਉਹਨੇ ਨਹੀਂ ਕਰਵਾਈ, ਸਤਿਗੁਰਾਂ ਨੂੰ ਆਣ ਕੇ ਨਾ ਮਿਲਿਆ। ਕੀਨ ਮੁਕਾਮ ਗੁਰੂ ਭਗਵਾਨ, ਰੋਣਾ ਇੱਕ ਬਣਿਓ ਤਿਸ ਥਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉੱਥੇ ਡੇਰਾ ਲਾਇਆ ਭਗਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਇੱਕ ਬਾਣੀਏ ਨੇ ਸਤਿਗੁਰਾਂ ਦੀ ਬਹੁਤ ਸੇਵਾ ਕੀਤੀ। ਦੇਤ ਰਸਤ ਕੀਨੀ ਬਹੁ ਸਿਓ, ਖੁਸ਼ੀ ਕਰੀ ਤਿਸ ਪਰ ਗੁਰ ਦਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਬਾਣੀਏ ਨੇ ਬੜੀ ਸੇਵਾ ਕੀਤੀ, ਸੁੱਕਾ ਸੀਧਾ ਰਸਤ ਪਾਣੀ ਵੀ ਬੜਾ ਪਹੁੰਚਾਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਬੜੇ ਪ੍ਰਸੰਨ ਹੋਏ।
ਬੂਝਤ ਭਇਓ ਨਾਥ ਕੀ ਗਾਥਾ, ਕਹਾਂ ਕਰੀ ਰਾਵਰ ਕੇ ਸਾਥਾ।
ਹੱਥ ਜੋੜ ਕੇ ਬਾਣੀਏ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਬੇਨਤੀ ਕਰਕੇ ਇਹ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਉਸ ਹੁਕਮਨਾਥ ਦੀ ਗਾਥਾ ਬਿਆਨ ਕਰੋ, ਕਹਾਂ ਕਰੀ ਰਾਵਰ ਕੇ ਸਾਥਾ, ਸੱਚੇ ਪਾਤਸ਼ਾਹ ਜੀ ਉਹਨੇ ਤੁਹਾਡੇ ਨਾਲ ਕੀ ਕੀਤਾ?
ਇਸ ਥਲ ਤੇ ਉੱਠ ਕਰ ਕਿਤ ਗਇਓ, ਵਸਤੂ ਬ੍ਰਿੰਦ ਸੋ ਤਿਆਗਤ ਪਇਓ।
ਕਹਿੰਦਾ ਸੱਚੇ ਪਾਤਸ਼ਾਹ ਜੀ ਇਥੋਂ ਇਸ ਜਗ੍ਹਾ ਨੂੰ ਛੱਡ ਕੇ ਉਹ ਸੱਚੇ ਪਾਤਸ਼ਾਹ ਜੀ ਕਿੱਥੇ ਚਲਾ ਗਿਆ ਤੇ ਸੱਚੇ ਪਾਤਸ਼ਾਹ ਜੀ ਕਿਉਂ ਚਲਾ ਗਿਆ? ਕਿਉਂਕਿ ਜਿਹੜੀ ਕਰਾਮਾਤ ਸਤਿਗੁਰਾਂ ਨੇ ਉਹਦੀ ਖਿੱਚੀ ਸੀ ਇਹਦਾ ਆਮ ਆਦਮੀਆਂ ਨੂੰ ਨਹੀਂ ਸੀ ਪਤਾ, ਉਹ ਤੇ ਸਤਿਗੁਰਾਂ ਨੂੰ ਪਤਾ ਸੀ ਜਾਂ ਪ੍ਰਮੁੱਖ ਸਿੱਖਾਂ ਨੂੰ ਪਤਾ ਸੀ ਜਾਂ ਫਿਰ ਉਹਨੂੰ ਪਤਾ ਸੀ ਜਿਹਦੀਆਂ ਕਰਾਮਾਤਾਂ ਖਿੱਚੀਆਂ ਸਨ। ਇਹ ਬਾਣੀਆਂ ਕਹਿੰਦਾ ਸੱਚੇ ਪਾਤਸ਼ਾਹ ਜੀ ਇਹ ਜਗ੍ਹਾ ਨੂੰ ਛੱਡ ਕੇ ਉਹ ਕਿੱਥੇ ਚਲਾ ਗਿਆ ਤੇ ਕਿਉਂ ਚਲਾ ਗਿਆ? ਸੱਚੇ ਪਾਤਸ਼ਾਹ ਜੀ ਉਹ ਤੇ ਸਾਰੀਆਂ ਚੀਜ਼ਾਂ ਹੀ ਛੱਡ ਗਿਆ।
ਸੁਣ ਕੈ ਸਿਰ ਪ੍ਰਭ ਭੇਵ ਬਤਾਇਓ, ਨਿਜ ਅਜ ਮਤ ਧਰ ਔਰ ਗਰ ਬਾਇਓ।
ਉਹਦੀ ਬੇਨਤੀ ਨੂੰ ਸੁਣ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਭੇਤ ਉਹਨੂੰ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ, ਨਿਜ ਅਜਮਤ ਤਾਰੇ ਔਰ ਗਰਵਾਇਓ। ਸਤਿਗੁਰੂ ਜੀ ਕਹਿੰਦੇ ਨੇ ਆਪਣੀ ਕਰਾਮਾਤ ਦਾ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਵਧ ਗਿਆ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਹੰਕਾਰੀ ਹੋ ਗਿਆ ਸੀ।
ਤੀਰ ਸੰਗ ਹਮ ਐਚ ਨਿਕਾਰੀ, ਉੱਠ ਕਰ ਗਇਓ ਲਾਜ ਕਰ ਪਾਰੀ।
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਆਪਣੇ ਤੀਰ ਦੇ ਨਾਲ
ਅਸੀਂ ਉਹਦੀ ਸਾਰੀ ਕਰਾਮਾਤ ਖਿੱਚ ਦਿੱਤੀ ਹੈ, ਕੱਢ ਲਈ ਹੈ। ਇਸ ਕਰਕੇ ਹੁਣ ਉਹ ਕਰਾਮਾਤਾਂ ਤੋਂ ਖਾਲੀ ਹੋ ਗਿਆ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਲਾਜ ਦਾ ਮਾਰਿਆ ਹੋਇਆ, ਸ਼ਰਮਿੰਦਗੀ ਦਾ ਮਾਰਿਆ ਹੋਇਆ ਉਹ ਇੱਥੋਂ ਚਲਿਆ ਗਿਆ। ਮੇਲਿਓ ਨਾ ਪੁਣਿਆ ਕੇ ਬਖਸ਼ਾਇਓ, ਹੰਕਾਰਤ ਨੇ ਜਿਓ ਜ ਗਵਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਨੂੰ ਆਣ ਕੇ ਨਹੀਂ ਮਿਲਿਆ, ਸਾਡੇ ਤੋਂ ਆਪਣੀ ਗਲਤੀ ਦੀ ਮਾਫ਼ੀ ਵੀ ਨਹੀਂ ਮੰਗੀ, ਉਹਨੇ ਆਪਣੀ ਬਖਸ਼ਬੰਦੀ ਵੀ ਨਹੀਂ ਕਰਵਾਈ। ਹੰਕਾਰਤ ਨੇ ਜੀ ਓਜ ਗਵਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਹੁਕਮਨਾਥ ਹੰਕਾਰੀ ਨੇ ਆਪਣੀ ਸਾਰੀ ਤਾਕਤ ਗਵਾ ਲਈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਬਾਸਰ ਕਿਤਕ ਮੁਕਾਮ ਕਰ, ਪੁਣ ਸਿਰ ਪ੍ਰਭ ਹੈ ਤਿਆਰ। ਜੀਨ ਤੁਰੰਗਣ ਪਰ ਪਰੇ ਹੋਤ ਪਏ ਅਸਵਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਥੋੜੇ ਦਿਨ ਸਤਿਗੁਰਾਂ ਨੇ ਉੱਥੇ ਹੀ ਡੇਰਾ ਲਾਇਆ, ਆਪਣਾ ਮੁਕਾਮ ਕੀਤਾ। ਥੋੜੇ ਦਿਨਾਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਅੱਗੇ ਜਾਣ ਦੀ ਤਿਆਰੀ ਕੀਤੀ। ਸਾਰਿਆਂ ਘੋੜਿਆਂ ਦੇ ਉੱਤੇ ਕਾਠੀਆਂ ਪਾ ਦਿੱਤੀਆਂ ਗਈਆਂ, ਸਾਰੇ ਸਿੰਘ ਘੋੜਿਆਂ ਦੀ ਸਵਾਰੀ ਕਰ ਗਏ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਘੋੜੇ ਤੇ ਸਵਾਰ ਹੋ ਕੇ ਚੱਲ ਪਏ। ਬੇਦ ਅਨੇਕ ਪ੍ਰਭ ਕਰਤ ਅਖੇਰੇ, ਖੇਲਤ ਬਿਚਰਤ ਜਾਤ ਅਗੇਰੇ। ਕਵੀ ਜੀ ਲਿਖਦੇ ਨੇ ਅਨੇਕਾਂ ਪ੍ਰਕਾਰ ਦਾ ਜਿਹੜਾ ਸ਼ਿਕਾਰ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੇਡਦੇ ਜਾਂਦੇ ਨੇ, ਨਾਲੇ ਸਤਿਗੁਰੂ ਜੀ ਅੱਗੇ ਤੋਂ ਅੱਗੇ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਸ਼ਿਕਾਰ ਖੇਡਣ ਦੇ ਵਾਸਤੇ ਵਿਚਰਦੇ ਨੇ। ਖਸ਼ਟ ਕੋਸ ਪ੍ਰਭ ਪਹੁੰਚੇ ਜਾਈ, ਸੰਗ ਸੈਣ ਸਿੰਘਣ ਸਮੁਦਾਈ। ਇਸੇ ਤਰ੍ਹਾਂ ਚਲਦਿਆਂ ਚਲਦਿਆਂ ਸਤਿਗੁਰਾਂ ਨੇ 6 ਕੋਹਾਂ ਦੇ ਫਾਸਲੇ ਨੂੰ ਤੈਅ ਕੀਤਾ। ਸਤਿਗੁਰਾਂ ਦੀ ਸੈਨਾ ਤੇ ਸਿੰਘ ਸਤਿਗੁਰਾਂ ਦੇ ਪ੍ਰੇਮੀ ਉਹ ਨਾਲ ਜਾ ਰਹੇ ਨੇ। ਤਿਸ ਥਲ ਪੂੰਦੜ ਰਹਿ ਦੀਵਾਨਾ, ਗੋਰੇ ਆਗਵਨ ਸੁਣੇ ਹਰ ਖਾਨਾ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਡੇਰਾ ਲਾਇਆ, ਉੱਥੇ ਇੱਕ ਪੂੰਦੜ ਨਾਂ ਦਾ ਦੀਵਾਨਾ ਰਹਿੰਦਾ ਸੀ। ਗੋਰੇ ਆਗਵਨ ਸੁਣੇ ਹਰ ਖਾਨਾ, ਜਦੋਂ ਉਸ ਨੂੰ ਪਤਾ ਲੱਗਾ ਤੇ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਇਆ। ਜੱਟਾਂ ਦੀ ਇੱਕ ਜਾਤੀ ਨੂੰ ਪੂੰਦੜ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਪੂੰਦੜ ਨਾਂ ਦਾ ਇੱਕ ਪਿੰਡ ਵੀ ਹੈ, ਪਰ ਇਸ ਜਗ੍ਹਾ ਦੇ ਉੱਤੇ ਭੂੰਦੜ ਉਸ ਆਦਮੀ ਦਾ ਨਾਮ ਹੀ ਬਿਆਨ ਕੀਤਾ ਹੈ, ਭਾਵ ਕਿ ਉਹਦੀ ਜਾਤ ਨੂੰ ਹੀ ਭੂੰਦੜ ਆਖਿਆ ਗਿਆ। ਉਹ ਉੱਥੇ ਰਹਿੰਦਾ ਸੀ। ਜਦੋਂ ਉਹਨੇ ਸੁਣਿਆ ਸਤਿਗੁਰਾਂ ਦੇ ਆਉਣੇ ਨੂੰ ਤੇ ਬੜਾ ਪ੍ਰਸੰਨ ਹੋਇਆ।
ਤੂਰ ਨਹੀਂ ਚੱਲ ਕਰ ਸੋ ਆਇਓ, ਚਰਨ ਕਮਲ ਪਰ ਸੀਸ ਨਿਵਾਇਓ।
ਬੜਾ ਛੇਤੀ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਸਿਰ ਨਿਵਾਇਆ।
ਪੰਜ ਰੁਪਈਏ ਥਾਨ ਮਹੀਨ, ਅਗਰ ਉਪਾਇਨ ਧਰ ਕਰ ਦੀਨ।
ਉਸ ਪੁੰਦਣ ਨੇ 5 ਰੁਪਈਏ ਇੱਕ ਬਰੀਕ ਬਣਿਆ ਹੋਇਆ ਕੱਪੜੇ ਦਾ ਥਾਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖਿਆ।
ਉਤਰੇ ਸਿਰ ਪ੍ਰਭ ਕੀਨ ਸਡੇਰਾ, ਥੇਰੇ ਸਿੰਘ ਬਾਂਛਤ ਥਲ ਹੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਪਣਾ ਡੇਰਾ ਲਾਇਆ। ਜਿਹੜੇ ਸਿੰਘ ਸਨ ਉਹਨਾਂ ਨੇ ਵੀ ਚੰਗੀ ਜਗ੍ਹਾ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲੱਗੇ ਹੋਏ ਡੇਰੇ ਦੇ ਉੱਤੇ ਆਪਣਾ ਨਿਵਾਸ ਕੀਤਾ।
ਬ੍ਰਿੰਦ ਕਲਸ਼ ਪੈ ਕੇ ਪਾਰਿਆ ਨੇ, ਪੂੰਦੜ ਸੰਗ ਲਿਆਏ ਮਿਸ਼ਟਾਨੇ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਦੁੱਧ ਦੇ ਘੜਿਆਂ ਨੂੰ ਭਰ ਕੇ ਉਹ ਪੂੰਦੜ ਲੈ ਕੇ ਆਇਆ। ਇਸ ਤੋਂ ਇਲਾਵਾ ਮਿੱਠਾ ਆਦਿਕ ਪਾਵ ਕੇ ਖੰਡ ਆਦਿਕ ਵੀ ਲਿਆਂਦੀ ਗਈ।
ਜੇਤਕ ਸਿੰਘ ਸਵਣ ਕੋ ਪਿਆਏ, ਬਾਰ ਬਾਰ ਕਹਿ ਕਰ ਤ੍ਰਿਪਤਾਏ।
ਬਹੁਤਾ ਸਾਰਾ ਜਿਹੜਾ ਦੁੱਧ ਘੜਿਆਂ ਦੇ ਵਿੱਚ ਭਰ ਕੇ ਲਿਆਂਦਾ ਸੀ, ਉਹਨਾਂ ਘੜਿਆਂ ਦੇ ਸਾਰਿਆਂ ਦੇ ਵਿੱਚ ਮਿੱਠਾ ਪਾ ਕੇ ਜਿਹੜਾ ਦੁੱਧ ਸੀ ਉਹ ਸਤਿਗੁਰਾਂ ਦੇ ਸਾਰਿਆਂ ਸਿੰਘਾਂ ਨੂੰ ਛਕਾਇਆ। ਬਾਰ ਬਾਰ ਪੁੱਛ ਪੁੱਛ ਕੇ ਕਿ ਹੋਰ ਲੈ ਲੋ, ਹੋਰ ਲੈ ਲੋ, ਬਹੁਤਾ ਜ਼ਿਆਦਾ ਤ੍ਰਿਪਤ ਕੀਤਾ, ਪਾਵ ਕੇ ਦੁੱਧ ਦੇ ਨਾਲ ਰਜਾ ਦਿੱਤਾ।
ਅਧਿਕ ਅਧੀਨ ਪਾਇਓ ਗੋਰੇ ਆਗੇ, ਬਾਰ ਬਾਰ ਪਗ ਪੰਕਜ ਲਾਗੇ।
ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਹੁਤ ਹੀ ਆਜਿਜ ਹੋਇਆ, ਬੜਾ ਦੀਨ ਹੋਇਆ, ਬਾਰ ਬਾਰ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਉਹ ਭੁੰਦੜ ਨਮਸਕਾਰਾਂ ਕਰਦਾ।
ਕਹਿਬੋ ਸੁਣਬੋ ਬਾਤ ਅਨੇਕੋ, ਕਰਤ ਪਾਏ ਸਿਰ ਜਲਦ ਬਵੇਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਬਵੇਕ ਦੇ ਪਾਵ ਕੇ ਗਿਆਨ ਦੇ ਸਮੁੰਦਰ ਨੇ ਜਾਂ ਕਿ ਗਿਆਨ ਦੇ ਬੱਦਲ ਨੇ, ਐਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਪ੍ਰਕਾਰ ਦੇ ਜਿਹੜੇ ਬਚਨ ਬਿਲਾਸ ਸਨ ਉਹ ਭੁੰਦੜ ਦੇ ਨਾਲ ਕੀਤੇ।
ਗੁਰ ਬੋਲੇ ਭੁੰਦੜ ਹਮ ਚਰ, ਆਪਣੇ ਸਥਾਨ ਬਿਲੋਕਣ ਕਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਭੁੰਦੜਾ, ਅਸੀਂ ਹੁਣ ਇੱਥੋਂ ਅੱਗੇ ਜਾਣਾ ਚਾਹੁੰਦੇ ਹਾਂ ਕਿਸੇ ਹੋਰ ਜਗ੍ਹਾ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇਖਣ ਦੀ ਸਾਡੇ ਮਨ ਦੀ ਇੱਛਾ ਹੈ।
ਕਹਿ ਕਰ ਜੋਰ ਸੇਵ ਬਤਾਓ, ਦਾਸ ਜਾਣ ਕਰ ਮੁਖ ਫਰਮਾਓ।
ਹੱਥ ਜੋੜ ਕੇ ਉਹਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਅਜੇ ਕਿਹੜਾ ਬਹੁਤਾ ਸਮਾਂ ਹੋ ਗਿਆ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਰੇ ਕੋਲ ਹੀ ਰਵੋ। ਸੱਚੇ ਪਾਤਸ਼ਾਹ ਜੀ ਕਿਸੇ ਪ੍ਰਕਾਰ ਦੀ ਸੇਵਾ ਦਾ ਮੈਨੂੰ ਮੌਕਾ ਦਿਓ। ਸੱਚੇ ਪਾਤਸ਼ਾਹ ਜੀ ਫਰਮਾਓ, ਮੈਂ ਤੁਹਾਡੀ ਹੋਰ ਕੀ ਸੇਵਾ ਕਰ ਸਕਦਾ।
ਦਰਸ਼ਨ ਦਇਓ ਭਾਗ ਤਨ ਮੇਰੇ, ਪਾਇਓ ਨਿਹਾਲ ਆਨੰਦ ਕਨੇਰੇ।
ਪੁੰਦੜ ਕਹਿੰਦਾ ਸੱਚੇ ਪਾਤਸ਼ਾਹ ਜੀ ਮੇਰੇ ਬਹੁਤ ਵੱਡੇ ਧਨ ਭਾਗ ਨੇ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਆਣ ਕੇ ਤੁਸੀਂ ਆਪਣਾ ਪਵਿੱਤਰ ਦੀਦਾਰਾ ਦਿੱਤਾ, ਦਰਸ਼ਨ ਦਿੱਤਾ। ਸੱਚੇ ਪਾਤਸ਼ਾਹ ਜੀ ਮੈਂ ਨਿਹਾਲ ਹੋ ਗਿਆ ਹਾਂ, ਤੁਹਾਡਾ ਦਰਸ਼ਨ ਕਰਕੇ ਮੈਂ ਕਿਰਤਾਰਥ ਹੋ ਗਿਆ।
ਆਪਣੋ ਜਾਣ ਕੀ ਨਿਆਗ ਮਨੂ, ਸੰਤ ਉਬਾਰ ਦੁਸ਼ਟ ਦਲ ਦਮਨੂ।
ਸੱਚੇ ਪਾਤਸ਼ਾਹ ਜੀ ਸੰਤਾਂ ਨੂੰ ਉਬਾਰਨ ਵਾਲਿਓ ਤੇ ਜਿਹੜੇ ਦੁਸ਼ਟ ਨੇ ਉਹਨਾਂ ਦੇ ਦਲਾਂ ਨੂੰ ਸੱਚੇ ਪਾਤਸ਼ਾਹ ਜੀ ਦਮਨ ਕਰਨ ਵਾਲਿਓ, ਫਨਾਹ ਕਰਨ ਵਾਲਿਓ। ਸੱਚੇ ਪਾਤਸ਼ਾਹ ਜੀ ਆਪਣੋ ਜਾਣ ਕੀਨ ਆਗ ਮਨੂ, ਮੈਨੂੰ ਸੱਚੇ ਪਾਤਸ਼ਾਹ ਜੀ ਆਪਣਾ ਸੇਵਕ ਜਾਣ ਕੇ ਮੇਰੇ ਕੋਲ ਆਇਓ। ਸੱਚੇ ਪਾਤਸ਼ਾਹ ਜੀ ਬੜੀ ਕਿਰਪਾ ਕੀਤੀ।
ਖੁਸ਼ੀ ਕਰੀ ਪ੍ਰਭ ਭਏ ਅਰੂੜ, ਗਮਨੇ ਮਾਰਕ ਕੋ ਗੁਣ ਗੂੜ।
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਤੇਰੇ ਮਨ ਨੂੰ ਪ੍ਰਸੰਨਤਾ ਹੋਈ ਹੈ, ਬੜੀ ਖੁਸ਼ੀ ਮਿਲੀ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਸਾਨੂੰ ਵੀ ਖੁਸ਼ੀਆਂ ਦੇ, ਸਾਨੂੰ ਵੀ ਜਾਣ ਦੀ ਆਗਿਆ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਬੜੀਆਂ ਖੁਸ਼ੀਆਂ ਦਿੱਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਤੇ ਅਸਵਾਰ ਹੋ ਕੇ ਚੱਲ ਪਏ। ਗਮਨੇ ਮਾਰਗ ਕੋ ਗੁਣ ਗੂੜ, ਜਿਨ੍ਹਾਂ ਸਤਿਗੁਰਾਂ ਦੇ ਗੁਣ ਬੜੇ ਗੂੜੇ ਨੇ, ਜਿਨ੍ਹਾਂ ਦੇ ਗੁਣ ਬੜੇ ਗਹਿਰੇ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਸਤੇ ਤੇ ਚੱਲ ਪਏ।
ਪਹੁੰਚੇ ਨਿਕਟ ਤੇਹੜੀ ਜਾਣੀ, ਤਹਿ ਤੇ ਚੱਲ ਕਰ ਕਾਲ ਚਿਰਾਣੀ।
ਥੇੜੀ ਤੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਰਮ ਵਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਾਲ ਚਿਰਾਣੀ ਨਾਂ ਦੀ ਜਗ੍ਹਾ ਤੇ ਪਹੁੰਚੇ।
ਤਾਂ ਮਹੀ ਰਹੋ ਖਰੋ ਫਲਾਹੀ, ਕਾਰੋ ਕਾਕ ਬਸੇ ਤਿਸ ਮਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਥੇ ਇੱਕ ਰੁੱਖ ਬਹੁਤ ਵੱਡਾ ਖਲੋਤਾ ਸੀ, ਜਿਹੜਾ ਰੁੱਖ ਸੀ ਫਲਾਹ ਦਾ। ਉਸ ਫਲਾਹ ਦੇ ਰੁੱਖ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਕਾਂ ਰਹਿੰਦਾ ਸੀ।
ਅਵਲੋਕਤ ਪਾਖਿਓ ਤਿਸ ਬੇਰ, ਧਰਮ ਸਿੰਘ ਤਰਕੀ ਦਿਸ਼ਹਿਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੌ ਦੇ ਨਾਲ ਉਥੇ ਰੁੱਖ ਦੇ ਉੱਤੇ ਦੇਖਿਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਨੇ ਹੇ ਧਰਮ ਸਿੰਘਾ, ਜਰਾ ਚੰਗੇ ਤਰੀਕੇ ਦੇ ਨਾਲ ਇਸ ਰੁੱਖ ਦੇ ਵੱਲ ਦੇਖ।
ਨਿਡਰ ਬਣਾਇਓ ਬਾਇਸ ਰਹੇ, ਤੀਨ ਬਤਸ਼ੀ ਇਸ ਕੇ ਵਿਚ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਧਰਮ ਸਿੰਘ ਨੂੰ ਕਹਿੰਦੇ ਨੇ, ਧਰਮ ਸਿੰਘਾ ਆਓ ਦੇਖ, ਇੱਕ ਰੁੱਖ ਦੀ ਟਾਹਣੀ ਦੇ ਉੱਤੇ ਇੱਕ ਆਲਣਾ ਬਣਿਆ ਹੋਇਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਆਲਣਾ ਇੱਕ ਕਾਂ ਨੇ ਬਣਾਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਕਾਂ ਆਪਣੇ ਤਿੰਨ ਬੱਚਿਆਂ ਦੇ ਸਮੇਤ ਇੱਥੇ ਰਹਿੰਦਾ ਹੈ ਆਲਣੇ ਦੇ ਵਿੱਚ।
ਚੋਂਚ ਪਸਾਰ ਆਏ ਤੁਜਿਓਰੀ, ਤਿਸ ਕੀ ਗਰੀਵਾ ਦੇਹੋ ਮਰੋਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਧਰਮ ਸਿੰਘ ਨੂੰ ਕਹਿੰਦੇ ਨੇ, ਧਰਮ ਸਿੰਘਾ ਇਸ ਰੁੱਖ ਦੇ ਉੱਤੇ ਚੜ ਜਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਆਲਣਾ ਬਣਿਆ ਹੋਇਆ ਉਹਦੇ ਵਿੱਚ ਕਾਂ ਦੇ 3 ਛੋਟੇ ਛੋਟੇ ਬੱਚੇ ਨੇ, ਭਾਵ ਕਿ ਉਹਦੇ ਵੋਟ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੂੰ ਆਲਣੇ ਦੇ ਲਾਗੇ ਜਾਵੇਂਗਾ, ਜਦੋਂ ਅੱਗੇ ਗੌ ਦੇ ਨਾਲ ਅੱਗੇ ਝੁੱਕ ਕੇ ਦੇਖੇਗਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ 3 ਬੱਚਿਆਂ ਦੇ ਵਿੱਚੋਂ ਚੋਂਚ ਪਸਾਰ ਆਏ ਤੁਝ ਓਰੇ। ਇੱਕ ਜਿਹੜਾ ਹੈ ਨਾ ਵੋਟ, ਉਹ ਚੁੰਝ ਨੂੰ ਖੋਲ ਕੇ ਮੂੰਹ ਪਸਾਰ ਕੇ ਤੇਰੇ ਵੱਲ ਅੱਗੇ ਵਧੇਗਾ। ਤਿਸ ਕੀ ਗਰੀਵਾ ਦੇਹ ਮਰੂਰੀ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਚੁੰਝ ਪਸਾਰ ਕੇ ਤੇਰੇ ਵੱਲ ਨੂੰ ਵਧੇਗਾ, ਧਰਮ ਸਿੰਘਾ ਤੂੰ ਉਹਦੀ ਧੌਣ ਮਰੋੜ ਦੇਣੀ ਹੈ, ਉਹਨੂੰ ਮਾਰ ਦੇਣਾ।
ਅਪਰ ਦੋਹਣ ਕੋ ਕੁਛ ਨਾ ਕਹੀ ਜੈ, ਚੜ ਫਲਾ ਪਰ ਜਾਓ ਗਹੀ ਜੈ।
ਸਤਿਗੁਰਾਂ ਨੇ ਆਖਿਆ ਕਿ ਉਹਨਾਂ 3 ਦੇ ਵਿੱਚੋਂ ਜਿਹੜਾ ਚੁੰਝ ਪਸਾਰ ਕੇ ਅੱਗੇ ਵਧੇਗਾ ਉਹਦੀ ਤੌਣ ਮਰੋੜ ਕੇ ਉਹਨੂੰ ਮਾਰ ਦੇਣਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੂਜੇ ਜਿਹੜੇ ਦੋਵੇਂ ਛੋਟੇ ਬੋਟ ਬੱਚੇ ਹੋਣਗੇ ਉਹਨਾਂ ਨੂੰ ਕੁਝ ਨੀ ਆਖਣਾ, ਚੜ ਛੇਤੀ ਦੇ ਨਾਲ ਫਲਾਂ ਦੇ ਰੁੱਖ ਦੇ ਉੱਤੇ ਜਾ ਚੜ।
ਸੁਣ ਗੁਰ ਹੁਕਮ ਗਏ ਜੁਗ ਪ੍ਰਾਤਾ, ਬਾਇਸ ਬਤਸ਼ ਬਿਲੋਕ ਸੋ ਤਾਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਦੋਵਾਂ ਭਰਾਵਾਂ ਨੇ ਸੁਣਿਆ ਤੇ ਦੋਵੇਂ ਹੀ ਉਸ ਜਗ੍ਹਾ ਦੇ ਉੱਤੇ ਅੱਗੇ ਵਧੇ ਨੇ। ਇੱਕ ਦਾ ਨਾਮ ਸੀ ਧਰਮ ਸਿੰਘ, ਇੱਕ ਦਾ ਨਾਮ ਸੀ ਪਰਮ ਸਿੰਘ। ਇਹ ਦੋਵੇਂ ਸਕੇ ਭਰਾ ਸਨ। ਪਿੱਛੇ ਇਤਿਹਾਸ ਦੇ ਵਿੱਚ ਇਹਨਾਂ ਦੀ ਸਾਖੀ ਲੰਘ ਚੁੱਕੀ ਹੈ। ਜਦੋਂ ਕਿ ਪਰਮ ਸਿੰਘ ਨੂੰ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਨਿਸ਼ਚਾ ਹੋਇਆ ਸੀ ਤੇ ਧਰਮ ਸਿੰਘ ਦਾ ਮਨ ਥੋੜਾ ਜਿਹਾ ਡੋਲਿਆ ਸੀ ਤੇ ਸ਼ਹੀਦ ਸਿੰਘ ਵਾਲਾ ਕੌਤਕ ਵਿਖਾ ਕੇ ਸਤਿਗੁਰਾਂ ਨੇ ਦੇ ਭਰਮ ਦਾ ਖੰਡਨ ਕੀਤਾ ਸੀ। ਇਹ ਦੋਵੇਂ ਸਕੇ ਭਰਾ ਸਨ। ਕਵੀ ਜੀ ਲਿਖਦੇ ਨੇ ਕਿ ਬਚਨ ਭਾਵੇਂ ਧਰਮ ਸਿੰਘ ਨੂੰ ਆਖਿਆ, ਪਰਮ ਸਿੰਘ ਵੀ ਇਹਦੇ ਨਾਲ ਹੀ ਅੱਗੇ ਵਧਿਆ।
ਬਾਇਸ ਬਤਸ਼ ਬਿਲੋਕ ਸੋ ਤਾਤਾ, ਪਾਵ ਕੇ ਉਸ ਕਾਂ ਦੇ ਆਲਣੇ ਨੂੰ ਤੇ ਕਾਂ ਦੇ ਬੱਚਿਆਂ ਨੂੰ ਦੇਖਣ ਦੇ ਵਾਸਤੇ ਉਹ ਰੁੱਖ ਦੇ ਲਾਗੇ ਜਾ ਪਹੁੰਚੇ। ਧਰਮ ਸਿੰਘ ਤਰ ਕੇ ਤਰ ਖਰਿਓ, ਪਰਮ ਸਿੰਘ ਉਪਰ ਤਬ ਚਰਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਸਿੰਘ ਉਸ ਰੁੱਖ ਦੇ ਲਾਗੇ ਜਾ ਕੇ ਖਲੋਤਾ ਤੇ ਜਿਹੜਾ ਪਰਮ ਸਿੰਘ ਸੀ ਉਹ ਰੁੱਖ ਦੇ ਉੱਤੇ ਜਾ ਚੜਿਆ।
ਤੀਨ ਉਤੇ ਇੱਕ ਚੋਂਚ ਪਸਾਰੀ, ਪਰਖ ਲਿਓ ਗਏ ਹੱਥ ਮਜਾਰੀ।
ਵਾਕਿਆ ਹੀ ਸਤਿਗੁਰਾਂ ਦੇ ਬਚਨ ਕਰਨ ਦੇ ਅਨੁਸਾਰ 3 ਬੱਚੇ ਸਨ ਉਸ ਆਲਣੇ ਦੇ ਵਿੱਚ। ਉਹਨਾਂ ਦੇ ਵਿੱਚੋਂ ਇੱਕ ਜਿਹੜਾ ਬੱਚਾ ਹੈ ਉਹਨੇ ਚੁੰਝ ਨੂੰ ਪਸਾਰਿਆ ਤੇ ਪਰਮ ਸਿੰਘ ਦੇ ਵੱਲ ਅੱਗੇ ਵਧਿਆ ਧੌਣ ਨੂੰ ਚੁੱਕ ਕੇ।
ਗਰੀਵਾ ਤੋਰ ਤੁਰਤ ਹੀ ਮਾਰਾ, ਸਭ ਨਿਹਾਰਤ ਬਿਸਮ ਉਚਾਰਾ।
ਪਰਖ ਕਰ ਲਈ ਕਿ ਸਤਿਗੁਰਾਂ ਨੇ ਜਿਹਨੂੰ ਮਾਰਨ ਦੇ ਵਾਸਤੇ ਆਖਿਆ ਇਹੀ ਬੋਟ ਹੈ, ਇਹੀ ਬੱਚਾ ਜਿਹਨੇ ਚੁੰਝ ਨੂੰ ਪਸਾਰਿਆ ਤੇ ਅੱਗੇ ਵਧਿਆ। ਝੱਟ ਹੀ ਉਹਦੀ ਤੌਣ ਤੋਂ ਫੜ ਕੇ ਉਹਦੀ ਤੌਣ ਨੂੰ ਪਰਮ ਸਿੰਘ ਨੇ ਮਰੋੜ ਦਿੱਤਾ, ਭਾਵ ਕਿ ਉਹਨੂੰ ਮਾਰ ਦਿੱਤਾ। ਸਭ ਹੀ ਨਿਹਾਰਤ ਬਿਸਮ ਉਚਾਰਾ, ਸਾਰੇ ਵੇਖਣ ਵਾਲੇ ਸਿੰਘ ਬੜੇ ਹੈਰਾਨ ਹੋਏ ਤੇ ਬਹੁਤ ਜ਼ਿਆਦਾ ਦੁੱਖ ਵੀ ਲੱਗਾ।
ਪਾਤਸ਼ਾਹੀ ਕਿਉਂ ਮਰਵਾਇਓ, ਮਰਿਓ ਅਕਾਰਤ ਕਾਜ ਨਾ ਆਇਓ।
ਸਿੰਘਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਇਸ ਛੋਟੇ ਜਿਹੇ ਬੱਚੇ ਨੂੰ ਤੁਸੀਂ ਕਿਉਂ ਮਰਵਾਇਆ? ਸੱਚੇ ਪਾਤਸ਼ਾਹ ਜੀ ਇਹ ਤੇ ਕੋਈ ਕਾਰਨ ਨਹੀਂ ਸੀ ਇਸ ਬੱਚੇ ਨੂੰ ਮਰਵਾਉਣ ਦਾ।
ਸ੍ਰੀ ਮੁਖ ਤੇ ਬਿਰਤਾਂਤੀ ਉਚਾਰਾ, ਪ੍ਰਥਮ ਲਾਂਗਰੀ ਹੁਤੋ ਹਮਾਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਵਿਥਿਆ ਸੁਣ ਲਵੋਗੇ, ਜਦੋਂ ਬਿਰਤਾਂਤ ਸੁਣ ਲਵੋਗੇ ਫਿਰ ਤੁਹਾਨੂੰ ਦੁੱਖ ਨਹੀਂ ਲੱਗੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਸਾਡਾ ਲਾਂਗਰੀ ਸੀ।
ਦੇਗ ਗੁਰੂ ਕੀ ਸੇਵਾ ਕਰੇ, ਸਿੱਖਣ ਪਰਲੇ ਚਾਹੀਆ ਪਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ, ਪਰ ਸਤਿਗੁਰੂ ਜੀ ਕਹਿੰਦੇ ਨੇ ਇਹਦਾ ਸੁਭਾਅ ਬੜਾ ਕੁਰਖਤਾ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਝਈਆਂ ਲੈ ਕੇ ਸਿੰਘਾਂ ਨੂੰ ਭਾਵ ਕੇ ਸੰਗਤ ਨੂੰ ਪੈਂਦਾ ਸੀ।
ਦੇਤ ਆਹਾਰ ਲੜਤ ਹੀ ਰਹੇ, ਨਹੀਂ ਕਿਸ ਹੂੰ ਤੇ ਮਨ ਮੁਦ ਲਹਿ।
ਭਾਵ ਕੇ ਪ੍ਰਸ਼ਾਦ ਪਾਣੀ ਛਕਾਉਂਦਾ ਸੀ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਕਦੇ ਵੀ ਇਹਨੇ ਕਿਸੇ ਵੀ ਛਕਣ ਵਾਲੇ ਤੋਂ ਅਸੀਸ ਨਹੀਂ ਲਈ, ਭਾਵ ਕੇ ਕਿਸੇ ਨੂੰ ਇਹਨੇ ਖੁਸ਼ੀ ਦੇ ਨਾਲ ਛਕਾਇਆ ਨਹੀਂ। ਇੱਕ ਸਿੱਖ ਲੜਕੋ ਬਾਕ ਤਿੰਨ ਕਹਿਓ, ਕਰਲ ਕਰਲ ਕਰਤਾ ਨਿਤ ਰਹਿਓ। ਇੱਕ ਸਮੇਂ ਦੀ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਵਾਰਤਾ ਕਿ ਕੋਈ ਇੱਕ ਛਕਣ ਵਾਲਾ ਵੀ ਵੈਸਾ ਹੀ ਆ ਗਿਆ ਜਿਵੇਂ ਦੇ ਸੁਭਾਅ ਦਾ ਮਾਲਕ ਵਰਤਾਉਣ ਵਾਲਾ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਉਹਦੇ ਨਾਲ ਵੀ ਇਹਨੇ ਮਾੜਾ ਸ਼ੁਰੂ ਕੀਤਾ ਤੇ ਅੱਗੋਂ ਉਹ ਸਿੱਖ ਨੇ ਆਖਿਆ ਕਰਲ ਕਰਲ ਕਰਤਾ ਨਿਤ ਰਹਿਓ, ਕਹਿੰਦਾ ਕਿ ਐਵੇਂ ਕਾਂ ਕਾਂ ਕਰਲ ਕਰਲ ਤੂੰ ਹਮੇਸ਼ਾ ਕਰਦਾ ਰਹਿਣਾ। ਕਾਂ ਕਾਂ ਬਾਇਸ ਕੀ ਸਮ ਬੋਲ, ਦੇਗ ਬਿਖੈ ਬੋ ਪਾਵਤ ਰੌਲ। ਸਤਿਗੁਰੂ ਜੀ ਸੁਣਾ ਰਹੇ ਨੇ ਬਿਰਤਾਂਤ ਨੂੰ। ਸਤਿਗੁਰੂ ਜੀ ਕਹਿੰਦੇ ਨੇ ਉਹ ਕਹਿੰਦਾ ਹੈ ਕਿ ਕਾਂ ਦੀ ਤਰ੍ਹਾਂ ਤੂੰ ਕਾਂ ਕਾਂ ਕਰਦਾ ਰਹਿਣਾ, ਰੌਲਾ ਪਾਉਂਦਾ ਰਹਿਣਾ, ਲੰਗਰ ਦੇ ਵਿੱਚ ਇਸੇ ਤਰ੍ਹਾਂ ਤੂੰ ਫਿਰਦਾ ਰਹਿਣਾ। ਸਿੱਖ ਤੇ ਪਾਇਓ ਸਰਾਪ ਇਸ ਜਬੈ, ਕੇਤਕ ਦਿਨ ਮੈਂ ਮ੍ਰਿਤ ਪਾਤਬੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਿੱਖ ਦੇ ਮੁਖ ਦੇ ਵਿੱਚੋਂ ਵਚਨ ਨਿਕਲ ਗਿਆ, ਉਹ ਸਰਾਪ ਬਣ ਕੇ ਇਹਦੇ ਉੱਤੇ ਵਾਰਦ ਹੋਇਆ ਤੇ ਥੋੜੇ ਸਮੇਂ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਇਹ ਮਰ ਗਏ। ਕਾਕ ਜੋਨ ਮੈਂ ਜਨਮ ਤੇ ਆਏ, ਸਿੱਖਣ ਕੋ ਦੇਖੇ ਮੁਕਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਕਾਂ ਦੀ ਜੂਣ ਇਸ ਨੂੰ ਪ੍ਰਾਪਤ ਹੋਈ, ਸਿੱਖਣ ਕੋ ਦੇਖੇ ਮੁਕਾਏ, ਭਾਵ ਕਿ ਜਿਹੜਾ ਸਿੱਖਾਂ ਨੂੰ ਦੇਖਣ ਦੇ ਵਾਸਤੇ ਬੜਾ ਲਲਚਾਉਂਦਾ ਹੈ।
ਸੇਵ ਕਰਨ ਕੋ ਫਲ ਅਬ ਲਯੋ, ਕਾਕ ਜੋਣ ਤੇ ਛੂਟਤ ਪਾਇਓ।
ਸਤਿਗੁਰੂ ਜੀ ਕਹਿੰਦੇ ਨੇ ਪਰ ਸੇਵਾ ਦਾ ਫਲ ਇਹਨੂੰ ਇਸ ਵੇਲੇ ਪ੍ਰਾਪਤ ਹੋਇਆ ਕਿ ਗੁਰੂ ਘਰ ਦੀ ਸੇਵਾ ਕੀਤੀ ਸੀ ਲੰਗਰ ਦੀ, ਇਸ ਕਰਕੇ ਕਾਂ ਦੀ ਜੂਨੀ ਤੋਂ ਇਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਇਹਨੂੰ ਮੁਕਤ ਕੀਤਾ।
ਆਪਣੋ ਜਾਣ ਜੂਣ ਤੇ ਛੋਰਾ, ਕਰਿਓ ਮੁਕਤ ਗਾ ਸਵਰਪੁਰ ਓਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਹਦੀ ਕਾਂ ਦੀ ਜੂਨੀ ਕੱਟੀ ਹੈ, ਇਹਨੂੰ ਮੁਕਤ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਮੁਕਤੀ ਨੂੰ ਪ੍ਰਾਪਤ ਹੋ ਗਿਆ ਤੇ ਸੁਰਾਂ ਦੀ ਭਾਵ ਕੇ ਦੇਵਤਿਆਂ ਦੀ ਪੁਰੀ ਦੇ ਵਿੱਚ ਇਹ ਜਾ ਪਹੁੰਚਿਆ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਸ ਕਾਂ ਦਾ ਉਧਾਰ ਕੀਤਾ, ਕਿਸ ਤਰੀਕੇ ਦੇ ਨਾਲ ਕਾਂ ਦੇ ਬੱਚੇ ਦੇ ਉੱਤੇ ਸਤਿਗੁਰਾਂ ਨੇ ਕਿਰਪਾ ਕੀਤੀ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਵੀ ਬਿਆਨ ਕਰਦੇ ਨੇ।
ਚੱਲ ਥੇੜੀ ਤੋਂ ਪੂੰਦੜੀ ਪਿੰਡ ਗਏ, ਉਥੋਂ ਡੇਰੇ ਹਰੀਪੁਰ ਲਾਮ ਦੇ ਨੇ। ਦੋ ਦਿਨ ਰਹਿ ਕਾਲ ਚਿਰਾਣੀ ਪਹੁੰਚੇ, ਇੱਕ ਕਾਂ ਨੂੰ ਜਾ ਮਰਵਾਮ ਦੇ ਨੇ। ਪੁੱਛੀ ਸਿੱਖਾਂ ਨੇ ਕਾਂ ਦੀ ਜਦੋਂ ਕਥਾ, ਮਹਾਰਾਜ ਜੀ ਉਹ ਸੁਣਾਮ ਦੇ ਨੇ। ਇਹ ਕਾਂ ਤਾਂ ਗੁਰਾਂ ਦਾ ਲੰਘ ਰਹੀ ਸੀ, ਪਿੱਛੇ ਹੋਈ ਜੋ ਗੱਲ ਲਿਖਾਮ ਦੇ ਨੇ। ਪ੍ਰਸ਼ਾਦ ਦਿੰਦਾ ਬੜਾ ਖਿਜਦਾ ਸੀ, ਕਹਿੰਦਾ ਰਹਿੰਦਾ ਏ ਸਿੱਖ ਸਤਾਮ ਦੇ ਨੇ। ਇੱਕ ਦਿਨ ਇੱਕ ਸਿੱਖ ਪ੍ਰਸ਼ਾਦ ਚਾਹਿਆ, ਇਹ ਬਕਿਆ ਬੜਾ ਅਕਾਮ ਦੇ ਨੇ। ਕਾਉ ਵਾਂਗ ਉਹਨੂੰ ਚਈ ਲੈ ਪਿਆ, ਕਹਿੰਦਾ ਇੱਕ ਵਾਰ ਨਹੀਂ ਆਮਦੇ ਨੇ। ਕਹਿਆ ਸਿੱਖ ਨੇ ਤੂੰ ਤਾਂ ਇਉਂ ਕਰੇ, ਜਿਵੇਂ ਕਾਉ ਪੈੜੇ ਕੁਰਲਾਮ ਦੇ ਨੇ। ਤੈਨੂੰ ਚਾਹੀਦੀ ਕਾਂ ਦੀ ਜੂਣ ਹੈ ਸੀ, ਐਵੇਂ ਸਿੱਖ ਦੇ ਬਚਨ ਨਾ ਜਾਮ ਦੇ ਨੇ। ਮਰ ਕਾਉ ਹੋਇਆ ਕਰਤਾਰ ਸਿੰਘਾ, ਸਤਿਗੁਰੂ ਜੀ ਇਉ ਫੁਰਮਾਮ ਦੇ ਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਿੱਖ ਨੇ ਆਖਿਆ ਕਿ ਤੂੰ ਤੇ ਐਵੇਂ ਕਰਲਾਉਂਦਾ ਹੈ ਜਿਵੇਂ ਭੈੜੇ ਕਾਂ ਕਰਲਾਉਂਦੇ ਨੇ, ਤੈਨੂੰ ਤੇ ਕਾਂ ਦੀ ਜੂਣ ਚਾਹੀਦੀ ਸੀ, ਪਤਾ ਨੀ ਭੁਲੇਖੇ ਦੇ ਨਾਲ ਤੂੰ ਮਨੁੱਖ ਕਿਵੇਂ ਬਣ ਗਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਿੱਖ ਦਾ ਬਚਨ ਬਿਰਥਾ ਨਹੀਂ ਗਿਆ, ਉਹ ਬਚਨ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪੂਰਾ ਹੋਇਆ। ਸਤਿਗੁਰਾਂ ਨੇ ਇਸ ਤਰੀਕੇ ਦੇ ਨਾਲ ਉਸ ਕਾਂ ਦੀ ਪਿਛਲੀ ਵਾਰਤਾ ਦਾ ਬਿਆਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख पंजन गुण तास हे संगी हे निरंकार हे निर्गुण सब टेक हे गोविंद हे गुण निदान जाकह सदा विवेक हे अपरंपर हर हरे हैह पी होवन हार हे संता कह सदा संग ने धाराया धार हे ठाकुर हो दास रो मैं निर्गुण गुण नहीं कोई नानक दीजे नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।